गगनंद मामा बाजियो परयो निशान काओ खेत जो मांडियो सूरमा अब जूझण को दाओ डगमग शाड़ रे मन बौरा अब तौ जरे मरे सिद्ध पाइए लीनो हाथ सदौरा जौ तौ प्रेम खेलन का चाओ सिर धर तली गली मोरी आओ इत मार्ग पैर तरीजै सिर दीजै कान न कीजै सूरा सो पहचानिया जो लरै दीन के हेत पुरजा पुरजा कट मारै कबहू न छाड़ै खेत पुरजा पुरजा कट मारै कबहू न छाड़ै खेत। वाहिगुरु जी का खालसा वाहिगुरु जी की फतेह। परम सन्मान योग सतगुरां दी साजी नवाजी होई साध संगत जीओ दोपहर ते चल रहे दीवाना दे दौरान आप जी ने साढ़े बहुत ही सत्कारयोग संत बाबा राम सिंह साहिब जी दी रसना तो चूजी प्रीतम श्री गुरु गोबिंद सिंह साहिब महाराज पातशाह जी का पवित्र इतिहास श्रवण किया। दखणी ओंकारी दखणी ओंकार की कल्याणकारी मुक्तियां बख्शन वाली बाणी की कथा जो लगातार चल रही सी तिस दी व्याख्या विचार श्रवण करके आपने गुरु चरणा विच हाजरियां लगवाईया ने। एक बजे तक गुरमत विचारां ते इतिहास सुनाउण दे वास्ते दास नूं हुकम होया है। चोजी प्रीतम श्री गुरु गोबिंद सिंह साहिब महाराज पातशाह जी दा भारत वर्ष नूं आजादी दिवाउण दे वास्ते समुच्चा सरबंस कुरबान कर देना ਇਹ ਅਨੋਖਾ ਇਤਿਹਾਸ ਜੋ ਸਮੁੱਚੇ ਸੰਸਾਰ ਦੇ ਕਿਸੇ ਧਰਮ ਦੇ ਜਾਂ ਰਾਜਨੀਤਿਕ ਜਾਂ ਸਮਾਜਿਕ ਇਤਿਹਾਸ ਦੇ ਵਿੱਚੋਂ ਕਿੱਧਰੋਂ ਵੀ ਕੋਈ ਮਿਸਾਲ ਨਹੀਂ ਲੱਭਦੀ। ਪ੍ਰਮਾਣ ਦੇਣ ਦੇ ਵਾਸਤੇ ਕੋਈ ਲਾਈਨਾਂ ਕਿਤਿਓਂ ਨਹੀਂ ਲੱਭਦੀਆਂ। ਧੰਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਜਿਗਰ ਦੇ ਟੋਟੇ ਚਾਰੇ ਲਾਲ ਆਪਣੀ ਬਿੰਦੀ ਔਲਾਦ ਨਾਦੀ ਔਲਾਦ ਦੇ ਉੱਪਰੋਂ ਕੁਰਬਾਨ ਕਰ ਦਿੱਤੀ ਔਰ ਫਿਰ ਵੀ ਫਖਰ ਦੇ ਨਾਲ ਦੱਸਦੇ ਨੇ ਖਾਲਸੇ ਨੂੰ ਇਹ ਸੁਨੇਹਾ ਦਿੰਦੇ ਨੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਲੱਖ ਹਜ਼ਾਰ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਬੇਨਤੀ ਕਰ ਰਿਹਾ ਸੀਗਾ ਕਿ ਚਮਕੌਰ ਦੀ ਗੜੀ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪਣੇ 40 ਕੁ ਸਿੰਘਾਂ ਦੇ ਸਮੇਤ ਦੋਨਾਂ ਸਪੁੱਤਰਾਂ ਦੇ ਸਮੇਤ ਜਾ ਪਹੁੰਚੇ ਨੇ। 10 ਲੱਖ ਫੌਜ ਨੇ ਘੇਰਾ ਪਾਇਆ ਹੋਇਆ ਹੈ, ਦਿਨ ਚੜਿਆ ਹੈ। ਸੂਬਾ ਸਰਹੰਦ ਖਾਨ, ਸਰਹੰਦ ਦਾ ਸੂਬਾ ਵਜ਼ੀਰ ਖਾਨ, ਇਹ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਏਲਚੀ ਨੂੰ ਭੇਜ ਕੇ ਸੋਚਦਾ ਕਿ ਸ਼ਾਇਦ ਗੁਰੂ ਸਾਹਿਬ ਇੰਨੇ ਕੁ ਸਿੰਘਾਂ ਦੇ ਨਾਲ ਸਾਡੇ ਨਾਲ ਜੰਗ ਲੜਨ ਦੀ ਸਮਰੱਥਾ ਨਹੀਂ ਰੱਖਦੇ ਹੋਣਗੇ, ਸ਼ਾਇਦ ਕੋਈ ਆਪਾਂ ਸਮਰਪਣ ਕਰਨ ਦੇ ਵਾਸਤੇ ਸੋਚ ਲੈਣਗੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਯੋਧਿਆਂ ਨੇ ਉਸ ਏਲਚੀ ਨੂੰ ਜੋ ਆਪਣੇ ਅਕੀਦੇ ਜੋ ਆਪਣੀ ਦ੍ਰਿੜਤਾ ਜੋ ਪੰਥ ਤੋਂ ਆਪਣਾ ਆਪਾ ਵਾਰਨ ਦੇ ਇਰਾਦੇ ਮਜ਼ਬੂਤ ਦੱਸੇ ਉਹ ਏਲਚੀ ਵਾਪਸ ਜਾ ਕੇ ਸੂਬਾ ਵਜ਼ੀਰ ਖਾਨ ਨੂੰ ਦੱਸਦਾ ਹੈ ਔਰ ਜੰਗ ਦੀ ਸ਼ੁਰੂਆਤ ਹੋ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਫੌਜ ਦੇ ਵਿੱਚੋਂ 40 ਸਿੰਘਾਂ ਨੂੰ 5-5 ਸਿੰਘਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰਤੀਬ ਦੇ ਦਿੱਤੀ ਹੈ। ਪਹਿਲਾ ਜਥਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੇ ਵਿੱਚੋਂ ਸਾਹਿਬੇ ਕਮਾਲ ਦਾਤਾ ਜੀ ਨੇ ਬਖਸ਼ਿਸ਼ ਭਰਿਆ ਥਾਪੜਾ ਦੇ ਕੇ ਵੈਰੀ ਦੀ ਫੌਜ ਦੇ ਵਿੱਚ ਭੇਜਿਆ ਹੈ। ਵੈਰੀ ਦੀ ਫੌਜ ਦੇ ਵਿੱਚੋਂ ਅੱਲਾਹੂ ਅਕਬਰ ਦੇ ਨਾਰਿਆਂ ਦੀਆਂ ਆਵਾਜ਼ਾਂ ਆਈਆਂ ਔਰ ਉਹ गोश्त खाण वाले और तनखाहां दी खातर लड़न वाले शस्त्र लै करके गुरु पातशाह जी दे सूरम्यां दे उपर टुट पए। महाराज साहब जी दे सूरबील बली बहादुर योधे जो गुरु सियां खुशियां लैण दे वास्ते जूझ रहे ने तनखाहां दे लालच नहीं, नहीं लुट दा माल लुट के घर ले जाण वास्ते नहीं बल्कि पंथ नूं अपनी ए पंज भूतक देह ही समर्पित करके अपना जीवन सफला करन दे वास्ते गुरु दियां खुशियां लै रहे ने। उन्हां योधियां ने मैदाने जंग दे अंदर बिजली दी चमक दी तरह इन्नी फुरती दे नाल तलवार चलाई और सैकड़े दुश्मनां नूं मौत दे घाट उतारिया। दशमेश पिता दे किसे वक्त कहे हुए वो बचन पूरे होने शुरू होए, चिड़ियां तो मैं बाज तड़ाऊं, गिदड़ा तो मैं शेर मराऊं, 1,25,000 से एक लड़ाऊं, तब गोबिंद सिंह नाम कहाऊं। 1,25,000 दे नाल एक एक सूरमा जूझदा है, वैरी देख के हैरान होंदे है। कहिंदे ने मोर्चियां दे विच्चों निकल के पहाड़ी तो उतर के साडे नाल आनंदपुर साहब तो लड़दे होंदे सी, पर ए मैदानी इलाके दे विच ए तां एक अनोखी तरह की जंग हो रही है जिथे 5-4 बंदियां नूं घेर के मार देना तो मामूली जी गल है, पर यह तो साडियां फौजां दे सत्थर विछाई जांदे है। धन गुरु गोबिंद सिंह साहब महाराज पातशाह जी का वड्डा साहबजादा बाबा अजीत सिंह साहिब ये जंग विच आप जूझण दे वास्ते तैयार होया है, शस्त्र शरीर दे उपर पहने हुए ने। शरीर शस्त्र दे उपर पहन के सनदबद्ध होके गुरु गोबिंद सिंह साहब जी दे आन चरणा ते झुकया है, आग्या मंगदा है। साहबजादा अजीत सिंह साहब आग्या मंगदा, कहिंदा पिता जी कृपा करो मैनू जंग दे विच जाण दे वास्ते आग्या बख्शिश करो। महाराज गुरु गोबिंद सिंह साहब ने एक बचन किया, हाँ बेटा बड़ी खुशी की गल है कि मैदाने जंग विच जाण वास्ते तू आप मेरे तो आग्या लैण वास्ते आया है। जे मैं तैनू भेजदा फिर भी थोड़ा जिहा गल विच फर्क पै जाना सी, तू आप मेरे तो इजाजत खुशी दे नाल मंग रहा है। श्री गुरु गोबिंद सिंह साहब पातशाह ने आख्या, पुत्र एक गल सुनी, जिस दिन तेरा जन्म होया सी पंगाणी दे विच मैं 22 धार दियां फौजां दे नाल जंग लड़के ते जंग नूं जित के आया सां, उदों मैं तेरा नाम अजीत सिंह साहिब रखिया सी। अज तों आप मैदाने जंग विच जा रहे हैं, जिउंदा वापस मेरे कोल ना आवीं, जे जंग जित के आवेंगा ते आ जाई, जे हार के मेरे कोल वापस ना आवीं। ये योधियां दा मर्दां दा काम नहीं होया करदा। बाबा अजीत सिंह साहब जी ने जो पिता गुरु जी नूं भरोसा दिवाया, साहिबजादा जी कहिंदे पिता जी जे तुसी फखर दे नाल मेरा नाम अजीत सिंह रखिया है ते मैं गुरु नानक साहब नूं त्याग के तुहाडे नाल वायदा करदा कि मैं इस नाम नूं लाज नहीं लगन देंगा। नाम का अजीत हूं, जीता नहीं जाऊंगा, अगर जीता गया तो लौट के वापस नहीं आऊंगा। नाम का अजीत हूं, जीता नहीं जाऊंगा, अगर जीता गया तो लौट के वापस नहीं आऊंगा। जे दुश्मन ने जीत लिया तो फिर नहीं वापस आऊंगा, शहीदी पा जाऊंगा, उत्थे शहादत तो दे देवांगा, पर इउं हार के नहीं आऊंगा। धन गुरु गोबिंद सिंह साहब महाराज जी ने पंज सिंह बाबा अजीत सिंह साहब की कमांड दे हेठ दिते। आप महाराज पातशाह जी चमकौर की गड़ी दे विच दुछत्ते मकान दे विच बैठे हुए ने। बाबा दया सिंह साहब नूं आख्या, एक तीरां दा थल्लों पत्था भर के मेरे लागे लिया के रख दे। बाबा अजीत सिंह साहब जद पंज सिंघां दे समेत मैदाने जंग दे विच चमकौर की गड़ी तो बाहर निकले है, श्री गुरु गोबिंद सिंह साहब महाराज उस अटारी तो दुश्मन दियां फौजां दे उपर तीरां दी वरखा करदे हैं। साहिबजादा जी ने फौज दी दुश्मन दे विच जाके बचाए बचकाए जा करके जंग जदों मंडिया है ते सब पहला तीरां दी झड़ी लाई है, तीर चलाए। बाबा अजीत सिंह साहिब जी ने पत्थे दे विच्चों चलदे चलदे तीर खत्म हो गए, ਕਮਾਨ ਖਾਲੀ ਰਹਿ ਗਈ ਹੈ, ਕਮਾਨ ਨੂੰ ਪਰੇ ਸੁੱਟ ਦਿੱਤਾ ਹੈ। ਫਿਰ ਮਿਆਨ ਦੇ ਵਿੱਚੋਂ 3 ਫੁੱਟ ਲੰਬੀ ਸ੍ਰੀ ਸਾਹਿਬ ਕੱਢ ਲਈ ਹੈ ਬਿਜਲੀ ਦੀ ਚਮਕ ਵਾਲੀ ਤਲਵਾਰ, ਜਦੋਂ ਚੱਲਦੀ ਹੈ ਵੈਰੀਆਂ ਨੇ ਕਈਆਂ ਨੇ ਭੁਲੇਖਾ ਖਾਧਾ, ਕਹਿੰਦੇ ਇਹਦੇ ਸੀਸ ਤੇ ਕਲਗੀ ਲੱਗੀ, ਕਿਤੇ ਇਹੋ ਹੀ ਗੁਰੂ ਗੋਬਿੰਦ ਸਿੰਘ ਤਾਂ ਨਹੀਂ। ਪਿੱਛੇ ਬੈਠਾ ਹੋਇਆ ਹਾਥੀ ਦੇ ਉੱਤੇ ਵਜ਼ੀਰ ਖਾਨ ਸੂਬਾ ਸਰਹੰਦ, ਉਹ ਕਹਿੰਦਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਨਹੀਂ, ਉਹਦਾ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਹੈ, ਬਚ ਕੇ ਲੜਿਓ, ਇਹ ਬੜਾ ਤਲਵਾਰ ਦਾ ਧਨੀ ਸੁਣੀਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜੀ ਨੂੰ ਚਫੇਰਿਓਂ ਵੈਰੀ ਘੇਰਾ ਪਾਉਂਦੇ ਨੇ, ਜਿਹੜੇ 5 ਸਿੰਘ ਸਾਹਿਬਜ਼ਾਦਾ ਜੀ ਦੀ ਕਮਾਂਡ ਦੇ ਹੇਠ ਜੂਝ ਰਹੇ ਹੈ, ਉਹਨਾਂ ਦੇ ਅੰਦਰ ਨਵਾਂ ਉਤਸ਼ਾਹ ਹੈ ਕਿ ਸਾਨੂੰ ਗੁਰੂ ਸਪੁੱਤਰ ਦੀ ਕਮਾਂਡ ਦੇ ਹੇਠ ਸ਼ਹੀਦੀਆਂ ਪਾਉਣ ਦਾ ਸਬੱਬ ਬਣਿਆ ਹੈ, ਅਸੀਂ ਬਾਬਾ ਅਜੀਤ ਸਿੰਘ ਸਾਹਿਬ ਦੇ ਨਾਲ ਸ਼ਹੀਦੀਆਂ ਪਾਵਾਂਗੇ। ਉਹ ਆਲੇ ਦੁਆਲੇ ਬਾਬਾ ਅਜੀਤ ਸਿੰਘ ਸਾਹਿਬ ਦੇ ਆਲੇ ਦੁਆਲਿਓਂ ਖੜੇ ਹੋ ਕੇ ਦੁਸ਼ਮਣ ਦੇ ਨਾਲ ਜੂਝ ਰਹੇ ਨੇ। ਆਖਰ ਇਹਨਾਂ ਲੜਾਈਆਂ ਦੇ ਨਕਸ਼ੇ ਅੱਖਾਂ ਦੇ ਬੰਦ ਕਰਕੇ ਚਿਤਰਨ ਕਰਨੇ ਔਖੇ ਨੇ। ਇਹ ਜੰਗ ਜਿਹੜੇ ਨੇ, ਸਾਡਾ ਇਤਿਹਾਸ ਗਵਾਹ ਹੈ ਕਿ ਇਹ ਜੰਗ ਜਿਹੜੇ ਨੇ ਇਹਦੇ ਵਿੱਚ 10 ਲੱਖ ਫੌਜ ਨੂੰ ਹਰਾਇਆ ਗਿਆ ਤੇ 10ਵੇਂ ਪਾਤਸ਼ਾਹ ਜੀ ਜਿੱਤੇ ਹਨ ਔਰ ਸਿੰਘਾਂ ਨੇ ਲੱਖਾਂ ਦੇ ਨਾਲ ਮੁਕਾਬਲਾ ਕੀਤਾ, ਇਹ ਇੱਕ ਸੱਚਾਈ ਹੈ। ਪਰ 10 ਲੱਖ ਬੰਦਾ ਇੱਕ ਪਾਸੇ ਹੋਵੇ ਤੇ 5 ਸਿੰਘਾਂ ਨੂੰ ਘੇਰਾ ਪਾਉਣਾ ਹੈ, ਜੇ ਕੋਈ ਦਿਮਾਗ ਨਾਲ ਸੋਚਦਾ ਤੇ ਗੱਲ ਬਣਨੋਂ ਔਖੀ ਹੋ ਜਾਂਦੀ। ਚਿਤਰਨ ਨਹੀਂ ਕੀਤਾ ਜਾਂਦਾ ਕਿ ਕਿਵੇਂ ਉਹ ਇੰਨੀ ਫੌਜ ਦੇ ਨਾਲ ਜੂਝਦੇ ਹੋਣਗੇ। ਮਨੁੱਖੀ ਦਿਮਾਗ ਦੀ ਇਹ ਪਕੜ ਤੋਂ ਪਰੇ ਦੀਆਂ ਗੱਲਾਂ ਹੋ ਗਈਆਂ। ਜਦੋਂ 1.25 ਲੱਖ ਦੇ ਨਾਲ ਗੁਰੂ ਕੇ ਖਾਲਸੇ ਜੂਝੇ ਹੈ, ਲੋਹੇ ਤੇ ਲੋਹਾ ਐਸਾ ਵੱਜਿਆ ਹੈ, ਪਹਿਲੀ ਤਾਂ ਗੱਲ ਕਿ ਜਿਹੜੇ ਸ਼ਸਤਰ ਵੇਚਣ ਵਾਲੇ ਵਪਾਰੀ ਸਭ ਤੋਂ ਵਧੀਆ ਸ਼ਸਤਰ ਲਿਆਇਆ ਕਰਦੇ ਸਨ, ਉਹ ਸ਼ਸਤਰ 10ਵੇਂ ਪਾਤਸ਼ਾਹ ਖਰੀਦ ਲਿਆ ਕਰਦੇ ਸਨ, ਪਹਿਲੀ ਤਾਂ ਇਹ ਗੱਲ ਹੈ। ਜਿਹੜੀ ਨਾਗਨੀ ਬਾਬਾ ਰਣਜੀਤ ਸਿੰਘ ਸੋ ਭਾਈ ਬਚਿੱਤਰ ਸਿੰਘ ਸਾਹਿਬ ਨੇ ਹਾਥੀ ਦੇ ਮੱਥੇ ਵਿੱਚ ਮਾਰੀ ਸੀ, ਇਤਿਹਾਸਕਾਰਾਂ ਨੇ ਲਿਖਿਆ ਕਿ ਲੰਡਨ ਦੀ ਬਣੀ ਹੋਈ ਸੀ। ਉਹਨਾਂ ਦਿਨਾਂ ਦੇ ਵਿੱਚ ਉਹ ਨਾਗਨੀ ਜਿਹੜੀ ਹੈ ਲੰਡਨ ਤੋਂ ਬਣੀ ਹੋਈ ਵਪਾਰੀਆਂ ਦੇ ਰਾਹੀਂ ਹਥਿਆਰ ਵਿਕਦੇ ਜਦੋਂ ਆਨੰਦਪੁਰ ਪਹੁੰਚੇ ਤੇ 10ਵੇਂ ਪਾਤਸ਼ਾਹ ਨੇ ਉਹ ਖਰੀਦੀ ਹੋਈ ਸੀ। ਕਿਰਪਾਨਾਂ ਸ੍ਰੀ ਸਾਹਿਬਾਂ ਕੋਈ ਮਾਮੂਲੀ ਨਹੀਂ ਸਨ ਹੋਇਆ ਕਰਦੀਆਂ। ਫਿਰ ਉਹਨਾਂ ਦੇ ਵਿੱਚੋਂ ਸ਼ਸਤਰਾਂ ਦੇ ਵਿੱਚੋਂ ਸ਼ਸਤਰ ਚੁਣ ਕੇ ਉਹ ਸਾਹਿਬਜ਼ਾਦਾ ਜੀ ਦੇ ਹੱਥ ਵਿੱਚ ਉਹ ਸ਼ਸਤਰ ਹੋਇਆ ਕਰਦੇ ਸਨ ਜਿਹੜੇ ਸ਼ਸਤਰਾਂ ਦੇ ਵਿੱਚੋਂ ਵੀ ਜਿਹੜੇ ਨੇ ਮਜ਼ਬੂਤ ਤੇ ਅਨੋਖੇ ਸ਼ਸਤਰ ਹੋਵਣ। ਐਸੀ ਸ੍ਰੀ ਸਾਹਿਬ ਪੱਕੀ ਮੁੱਠ ਵਾਲੀ, ਪੱਕੇ ਫੌਲਾਦੀ ਲੋਹੇ ਵਾਲੀ, ਪਰ ਜਦ ਇਤਿਹਾਸ ਦੇ ਪੰਨੇ ਪੜੀਏ ਇੰਨਾ ਲੋਹੇ ਤੇ ਲੋਹਾ ਖੜਕਿਆ ਚਮਕੌਰ ਦੇ ਜੰਗ ਵਿੱਚ ਕਿ ਇਹ ਤਲਵਾਰਾਂ ਚੱਲਦੀਆਂ ਚੱਲਦੀਆਂ ਦੇ ਲੋਹੇ ਗਰਮ ਹੋ ਗਏ। ਬਾਬਾ ਅਜੀਤ ਸਿੰਘ ਸਾਹਿਬ ਦੇ ਹੱਥ ਵਿੱਚ ਜੋ ਤਲਵਾਰ ਹੈ ਉਹਦੇ 2 ਟੁਕੜੇ ਹੋ ਗਏ, ਉਹਦਾ ਫਲ ਜਿਹੜਾ ਸੀ ਉਹ ਦੋ ਥਾਂ ਦੇ ਉੱਤੇ ਹੋ ਗਿਆ, ਇੰਨਾ ਲੋਹੇ ਤੇ ਲੋਹਾ ਖੜਕਿਆ। ਬਾਬਾ ਅਜੀਤ ਸਿੰਘ ਸਾਹਿਬ ਨੇ ਸ੍ਰੀ ਸਾਹਿਬ ਦੀ ਮੁੱਠ ਜਿਹੜੀ ਹੈ ਉਹ ਥੱਲੇ ਛੱਡ ਦਿੱਤੀ ਹੈ ਤੇ ਕਮਰ ਕੱਸੇ ਦੇ ਵਿੱਚ ਨੇਜਾ ਜਿਹੜਾ ਸੀ ਉਹ ਕੱਸਿਆ ਹੋਇਆ ਸੀ, ਕਮਰ ਕੱਸੇ ਦੇ ਵਿੱਚ ਵੱਧਾ ਹੋਇਆ ਸੀ, ਉਹ ਨੇਜਾ ਜਿਹੜਾ ਹੈ ਉਹ ਖਿੱਚ ਲਿਆ। ਨੇਜੇ ਦੇ ਨਾਲ ਅਨੇਕ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਤੇ ਅਖੀਰ ਦੇ ਉੱਤੇ ਨਾਲ ਦੇ 5 ਜਿਹੜੇ ਸਿੰਘ ਸਨ ਉਹ ਪੁਰਜਾ ਕਟਵਾ ਕੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਸ਼ਸਤਰ ਵੀ ਜਿਹੜੇ ਨੇ ਉਹ ਹੰਢ ਗਏ, ਨਿਭ ਗਏ ਤੇ ਫਿਰ ਵੈਰੀਆਂ ਨੇ ਆਲੇ ਦੁਆਲਿਓਂ ਚਫੇਰਿਓਂ ਇੱਕ ਐਸਾ ਸਾਂਝਾ ਹਮਲਾ ਕੀਤਾ, ਕਹਿੰਦੇ ਨੇ ਦੁਸ਼ਮਣ ਬਾਤ ਕਰੇ ਅਨਹੋਣੀ। ਦੁਸ਼ਮਣਾਂ ਨੇ ਇੰਨੇ ਜ਼ਿਆਦਾ ਵਾਰ ਕੀਤੇ ਕਿ ਉਹ ਬਚਨ ਬਾਣੀ ਦੇ ਸੱਚਮੁੱਚ ਪੂਰੇ ਹੋ ਗਏ ਕਿ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣਿਆਂ ਨੇਤਰਾਂ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਨੂੰ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੂੰ ਦੇਖਿਆ ਔਰ 10ਵੇਂ ਪਾਤਸ਼ਾਹ ਨੇ ਬਚਨ ਕੀਤੇ। ਮਹਾਰਾਜ ਨੇ ਕਿਹਾ ਜਿਹੜੇ ਬਚਨ ਆਖੇ, ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਸ਼ਾਬਾਸ਼ ਹੈ ਤੈਨੂੰ ਪੁੱਤਰ ਬੜੀ ਬਹਾਦਰੀ ਦੇ ਨਾਲ ਤੂੰ ਜੰਗ ਲੜਿਆ, ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਵੱਡੇ ਹੋ। ਆਖਰ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੈ, ਤੂੰ ਲੜਦਾ ਵੀ ਕਿਉਂ ਨਾ ਬਹਾਦਰੀ ਦੇ ਨਾਲ, ਇਵੇਂ ਹੀ ਤੈਨੂੰ ਜੂਝਣਾ ਚਾਹੀਦਾ ਸੀ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਸ਼ਹਾਦਤ ਪ੍ਰਾਪਤ ਕਰ ਗਏ ਨੇ, ਬਾਬਾ ਜੁਝਾਰ ਸਿੰਘ ਜੀ ਛੋਟਾ ਸਾਹਿਬਜ਼ਾਦਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜ ਕੇ ਆਣ ਖੜਾ ਹੋਇਆ। ਪਿਤਾ ਜੀ, ਭਾਈ ਸੇ ਵਿਛੜ ਕੇ ਹਮੇ ਜੀਣਾ ਨਹੀਂ ਆਤਾ, ਭਰਾ ਤੋਂ ਮੈਂ ਵਿਛੜ ਨਹੀਂ ਸਕਦਾ, ਭਾਈ ਸੇ ਵਿਛੜ ਕੇ ਹਮੇ ਜੀਣਾ ਨਹੀਂ ਆਤਾ, ਸੋਨਾ ਨਹੀਂ, ਖਾਣਾ ਨਹੀਂ, ਪੀਣਾ ਨਹੀਂ ਬਾਤਾ, ਸਾਨੂੰ ਇਕੱਠਿਆਂ ਨੂੰ ਤੁਸਾਂ ਵਿੱਦਿਆ ਸਿਖਾਈ ਸੀ, ਇਕੱਠਿਆਂ ਨੂੰ ਘੋੜ ਅਸਵਾਰੀ ਸਿਖਾਈ ਸੀ, ਇਕੱਠਿਆਂ ਨੂੰ ਸ਼ਸਤਰ ਚਲਾਉਣੇ ਸਿਖਾਏ ਸੀ, ਤੇ ਪਿਤਾ ਜੀ ਹੁਣ ਭਰਾ ਮੇਰਾ ਸ਼ਹੀਦੀ ਪਾ ਗਿਆ ਹੈ ਤੇ ਮੈਂ ਪਿੱਛੇ ਰਹਿ ਗਿਆ, ਮੈਨੂੰ ਵੀ ਇਜਾਜ਼ਤ ਬਖਸ਼ੋ, ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਸ਼ਹਾਦਤ ਪ੍ਰਾਪਤ ਕਰਾਂ। ਦਸਮ ਪਿਤਾ ਮਹਾਰਾਜ ਜੀ ਨੇ ਬਚਨ ਕੀਤੇ, ਐ ਬੇਟਾ, ਹਮਨੇ ਹੀ ਕਿਹਾ ਥਾ ਬਾਪ ਕੋ ਜਾਨ ਦੀਜੀਏ ਧਰਮ ਪਰ। ਜਦੋਂ ਹਿੰਦੁਸਤਾਨ ਦੇ ਅੰਦਰ ਧਰਮ ਜੋ ਹੈ ਉਹ ਖਤਰੇ ਦੇ ਵਿੱਚ ਸੀ ਤੇ ਪਿਤਾ ਨੂੰ ਅਸੀਂ ਰਾਏ ਦਿੱਤੀ ਸੀ ਕਿ ਪਿਤਾ ਜੀ ਜਾਓ ਸ਼ਹਾਦਤ ਦੇ ਕੇ ਤੇ ਧਰਮ ਨੂੰ ਬਚਾ ਲਓ। ਜੇ ਪਿਤਾ ਨੂੰ ਅਸੀਂ ਤੋਰਿਆ ਸੀ ਤੇ ਬੇਟਾ ਫਿਰ ਪੁੱਤਰ ਨੂੰ ਵੀ ਤੋਰ ਸਕਦੇ ਹਾਂ, ਪੁੱਤਰਾਂ ਸਾਰਿਆਂ ਨੂੰ ਤੋਰ ਸਕਦੇ ਹਾਂ। ਇਸ ਵਾਸਤੇ ਬੇਟਾ ਹਮਨੇ ਹੀ ਕਿਹਾ ਥਾ ਬਾਪ ਕੋ ਜਾਨ ਦੀਜੀਏ ਧਰਮ ਪਰ, ਲਓ ਅਬ ਆਪ ਕੋ ਵੀ ਕਹਤੇ ਹੈ ਜਾਨ ਦੀਜੀਏ ਧਰਮ ਪਰ, ਤੈਨੂੰ ਵੀ ਕਹਿੰਦੇ ਹੈ ਕਿ ਤੂੰ ਵੀ ਸ਼ਹਾਦਤ ਪ੍ਰਾਪਤ ਕਰ, ਤੂੰ ਵੀ ਸ਼ਹੀਦੀ ਪਾ ਲੈ, ਤੂੰ ਵੀ ਮੈਦਾਨੇ ਜੰਗ ਦੇ ਵਿੱਚ ਚਲਿਆ ਜਾ। ਲੋ ਆਓ ਤਨ ਪਾਕ ਪੇ ਹਥਿਆਰ ਸਜਾ ਦੇ। ਅੱਲਾ ਯਾਰ ਖਾਂ ਯੋਗੀ ਨੇ ਉਸ ਜੰਗ ਦਾ ਨਕਸ਼ਾ ਬੜਾ ਸੁੰਦਰ ਖਿੱਚਿਆ। ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਪੁੱਤਰ ਆ, ਮੈਂ ਤੈਨੂੰ ਤੇਰੀ ਉਮਰ ਦੇ ਹਿਸਾਬ ਦੇ ਨਾਲ ਸ਼ਸਤਰ ਤੇਰੇ ਸਰੀਰ ਦੇ ਉੱਪਰ ਸਜਾ ਦੇਵਾਂ। ਲੋ ਆਓ ਤਨ ਪਾਕ ਪੇ ਹਥਿਆਰ ਸਜਾ ਦੇ। ਛੋਟੀ ਸੀ ਕਮਾਨ, ਨੰਨੀ ਸੀ ਤਲਵਾਰ ਸਜਾ ਦੇ। ਤੇਰੇ ਸਾਈਜ਼ ਦੀ ਤੈਨੂੰ ਤਲਵਾਰ ਦਿਆਂ, ਤੇਰੇ ਸਾਈਜ਼ ਦੀ ਤੈਨੂੰ ਕਮਾਨ ਦੇਵਾਂ। ਬੇਟਾ, ਲੋ ਆਓ ਤਨ ਪਾਕ ਪੇ ਹਥਿਆਰ ਸਜਾ ਦੇ। ਛੋਟੀ ਸੀ ਕਿਰਪਾਨ, ਨੰਨੀ ਸੀ ਤਲਵਾਰ ਸਜਾ ਦੇ। ਮਹਾਰਾਜ ਪਾਤਸ਼ਾਹ ਨੇ ਕਿਹਾ, ਹਮ ਦੇਤੇ ਹੈ ਖੰਜਰ, ਇਸ ਇਹ ਸ਼ਮਸ਼ੀਰ ਸਮਝਣਾ, ਇਹ ਤੈਨੂੰ ਇੱਕ ਖੰਜਰ ਦੇਣ ਲੱਗਾ ਹਾਂ, ਇਹਨੂੰ ਸਮਝੀ, ਇਹ ਵੀ ਤਲਵਾਰ ਦਾ ਹੀ ਕੰਮ ਕਰੇਗੀ। ਹਮ ਦੇਤੇ ਹੈ ਖੰਜਰ, ਇਸ ਇਹ ਸ਼ਮਸ਼ੀਰ ਸਮਝਣਾ, ਨੇਜਿਓ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸਸੇ ਉਸੇ ਬੇਪੀਰ ਸਮਝਣਾ, ਜ਼ਖਮ ਲੱਗੇ ਤੋ ਰੋਣਾ ਨਹੀਂ ਦਿਲਗੀਰ ਸਮਝਣਾ। ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਨੂੰ ਸ਼ਸਤਰਾਂ ਦੇ ਨਾਲ ਸਜਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਹਿੰਦੇ, ਲਓ ਸੁਧਾਰੋ, ਲਓ ਜਾਓ ਸੁਧਾਰੋ, ਤੁਝੇ ਕਰਤਾਰ ਕੋ ਸੰਪਾ, ਮਰ ਜਾਓ ਜਾਂ ਮਾਰੋ, ਤੁਝੇ ਕਰਤਾਰ ਕੋ ਸੰਪਾ, ਸਿੱਖੀ ਕੋ ਉਭਾਰੋ, ਤੁਝੇ ਕਰਤਾਰ ਕੋ ਸੰਪਾ, ਰੱਬ ਕੋ ਨਾ ਵਿਸਾਰੋ, ਤੁਝੇ ਕਰਤਾਰ ਕੋ ਸੰਪਾ। ਵਾਹਿਗੁਰੂ, ਅਬ ਜੰਗ ਕੀ ਹਿੰਮਤ ਤੁਝੇ ਬਖਸ਼ੇ, ਪਿਆਸੇ ਹੋ ਜਾਤ ਜਾਮ ਇਹ ਸ਼ਹਾਦਤ ਤੁਝੇ ਬਖਸ਼ੇ। ਹੁਣ ਤੈਨੂੰ ਪਰਮੇਸ਼ਰ ਜੰਗ ਦੀ ਹਿੰਮਤ ਬਖਸ਼ੇ, ਤੂੰ ਪਿਆਸਾ ਹੋ ਕੇ ਜਾ, ਤੈਨੂੰ ਸ਼ਹਾਦਤ ਅਕਾਲ ਪੁਰਖ ਬਖਸ਼ਿਸ਼ ਕਰ ਦੇਵੇ। ਪਿਆਸੇ ਹੋ ਜਾਤ ਜਾਮ ਇਹ ਸ਼ਹਾਦਤ ਤੁਝੇ ਬਖਸ਼ੇ। ਕਲਗੀਆਂ ਵਾਲੇ ਪਾਤਸ਼ਾਹ ਨੇ ਕੁਝ ਬਚਨ ਜੋ ਹੋਰ ਕਹੇ, ਵਿਦਵਾਨ ਨੇ ਉਹਨੂੰ ਕਲਮ ਦੇ ਨਾਲ ਰੂਪ ਦਿੱਤਾ ਹੈ। ਉਹ ਕਹਿੰਦਾ, ਬਾਜਾਂ ਵਾਲੇ ਸਤਿਗੁਰੂ ਨੇ ਫਰਮਾਇਆ, ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਪੰਥ ਦਾ ਬੇੜਾ ਇਸ ਵਕਤ ਅਜੇ ਪਾਰ ਨਹੀਂ ਲੱਗਾ, ਤੂੰ ਉਹਦਾ ਮਲਾਹ ਹੈ, ਮਲਾਹ ਤੇ ਬੇੜਾ ਪਾਰ ਤੂੰ ਲਾ ਦੇਣਾ, ਜਦੋਂ ਤੂੰ ਸ਼ਹਾਦਤ ਪ੍ਰਾਪਤ ਕਰ ਗਿਓ, ਧਰਮ ਦੇ ਉੱਤੇ ਕਾਇਮ ਰਹਿੰਦਾ ਹੋਇਆ। ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਸਾਰ ਭੇਟ ਕਰੋ, ਸਰ ਦਾ ਅਰਥ ਹੈ ਸਿਰ, ਸੀਸ ਭੇਟ ਕਰ, ਸਰ ਭੇਟ ਕਰੋ, ਤਾਂ ਕਿ ਚੱਲੇ ਧਰਮ ਕੀ ਨਈਆ, ਲੈ ਦੇ ਕੇ ਬਸ ਤੁਮ ਹੀ ਥੇ ਮੇਰੇ ਪੰਥ ਕੇ ਬਕਈਆ, ਮੇਰੇ ਗੁਲਸ਼ਨ ਕੇ ਬਕਈਆ, ਲਓ ਜਾਓ ਸੁਧਾਰੋ, ਰਾਹ ਤਖਤੇ ਹੈ ਗੁਲਸ ਖੁਲਦ ਮੇ ਭਈਆ। ਜਾ ਸਾਹਿਬਜ਼ਾਦਾ ਅਜੀਤ ਸਿੰਘ ਤੈਨੂੰ ਉਡੀਕ ਰਿਹਾ, ਉਹ ਸ਼ਹਾਦਤ ਪ੍ਰਾਪਤ ਕਰ ਗਿਆ ਤੇ ਹੁਣ ਤੂੰ ਵੀ ਸ਼ਹਾਦਤ ਪ੍ਰਾਪਤ ਕਰ, ਤੈਨੂੰ ਉਹ ਰਸਤੇ ਦੇ ਵਿੱਚ ਉਡੀਕ ਰਿਹਾ ਹੈ ਤੇ ਤੂੰ ਉਹਦੇ ਨਾਲ ਜਾ ਕੇ ਰਲ। ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਜੀ ਸ਼ਸਤਰਾਂ ਦੇ ਨਾਲ ਸਨੱਦਬੱਧ ਹੋ ਕੇ ਜਦੋਂ ਨਿਕਲਣ ਲੱਗੇ ਨੇ ਗੜੀ ਤੋਂ ਬਾਹਰ, ਦਸਮ ਪਿਤਾ ਮਹਾਰਾਜ ਜੀ ਨੇ ਉਸਨੂੰ ਪੰਜ ਸਿੰਘ ਨਾਲ ਦਿੱਤੇ ਹੈ। ਪੰਜ ਸਿੰਘਾਂ ਨੂੰ ਨਾਲ ਲੈ ਕੇ ਜਦੋਂ ਗੜੀ ਤੋਂ ਬਾਹਰ ਨਿਕਲਣ ਲੱਗਾ, ਉਸ ਵਕਤ ਬਾਬਾ ਜੀਵਨ ਸਿੰਘ ਜੀ ਜਿਹੜੇ ਭਾਈ ਜੈਤਾ ਜੀ ਸਨ, ਉਹ ਚਮਕੌਰ ਦੀ ਗੜੀ ਦੇ ਦਰਵਾਜ਼ੇ ਦੇ ਅੰਦਰ ਵਾਰ ਪਹਿਰਾ ਦੇ ਰਹੇ ਸੀ। ਉਹਨਾਂ ਨੇ ਥੱਲਿਓਂ ਆਵਾਜ਼ ਦੇ ਕੇ ਦਸ਼ਮੇਸ਼ ਪਿਤਾ ਮਹਾਰਾਜ ਜੀ ਨੂੰ ਚੁਬਾਰੇ ਵਿੱਚ ਤੀਰ ਚਲਾਉਂਦਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਥੱਲਿਓਂ ਆਵਾਜ਼ ਦਿੱਤੀ ਹੈ ਤੇ ਭਾਈ ਜੀਵਨ ਸਿੰਘ ਕਹਿੰਦੇ ਆ, ਸੱਚੇ ਸਤਿਗੁਰੂ ਮਹਾਰਾਜ, ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਉਲਾਮਾ ਦੇਣਾ। ਮਹਾਰਾਜ ਕਹਿੰਦੇ, ਕੀ ਉਲਾਮਾ ਦੇਣਾ? ਕਹਿੰਦਾ, ਮਹਾਰਾਜ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੇ ਕਹਿਣਾ, ਵੱਡੀਆਂ ਵੱਡੀਆਂ ਉਮਰਾਂ ਦੇ ਤੁਸੀਂ ਆਪ ਪਹਿਲਾਂ ਬੈਠੇ ਰਹੇ ਤੇ ਦਸਮ ਪਿਤਾ ਦਾ 14 ਸਾਲ ਦਾ ਸਾਹਿਬਜ਼ਾਦਾ ਪਹਿਲਾਂ ਸ਼ਹੀਦ ਹੋ ਗਿਆ। ਇਸ ਵਾਸਤੇ ਮਹਾਰਾਜ ਜਦ ਤੱਕ ਅਸੀਂ ਹੈ ਉਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦਾ ਜੀ ਨੂੰ ਜੰਗ ਵਿੱਚ ਨਾ ਭੇਜੋ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਨੇ ਬਚਨ ਕੀਤਾ ਹੈ, ਬਾਬਾ ਜੀਵਨ ਸਿੰਘ ਦੇਖ, ਇਹ ਸਾਡਾ ਜੇ ਪੁੱਤਰ ਹੈ ਤੇ ਤੁਸੀਂ ਵੀ ਤਾਂ ਮੇਰੇ ਪੁੱਤਰ ਹੀ ਹੋ। ਮੈਂ ਸਿੱਖਾਂ ਤੇ ਪੁੱਤਰਾਂ ਦੇ ਵਿੱਚ ਕੋਈ ਅੰਤਰ ਨਹੀਂ ਜਾਣਿਆ, ਇਸ ਵਾਸਤੇ ਮੈਂ ਤੁਹਾਨੂੰ ਸ਼ਹੀਦ ਕਰਵਾ ਕੇ ਆਪਣੇ ਪੁੱਤਰਾਂ ਨੂੰ ਬਚਾ ਲਵਾਂ ਤੇ ਮੈਨੂੰ ਵੀ ਆਉਣ ਵਾਲੀਆਂ ਨਸਲਾਂ ਉਲਾਮਾ ਦੇਣਗੀਆਂ, ਮੈਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਉਲਾਮਾ ਦੇਣਗੀਆਂ ਕਿ ਬਗਾਨੇ ਮਰਵਾ ਦਿੱਤੇ ਤੇ ਆਪਣੇ ਬਚਾ ਲਏ। ਕਹਿੰਦੇ ਨੇ ਉਸ ਅੱਲਾ ਯਾਰ ਖਾਂ ਜੋਗੀ ਨੇ ਇਸ ਨੁਕਤੇ ਨੂੰ ਵੀ ਉਹਨਾਂ ਨੇ ਕਵਰ ਕੀਤਾ। ਉਹ ਕਹਿੰਦੇ, ਕਟਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਕ੍ਰਿਸ਼ਨ ਅਵਤਾਰ ਹੋਏ ਨੇ। ਕਹਿੰਦੇ ਨੇ ਜਦੋਂ ਅਰਜਨ ਸੁੱਟਣ ਲੱਗਦਾ ਸੀ ਹਥਿਆਰ ਤੇ ਕ੍ਰਿਸ਼ਨ ਕਹਿੰਦਾ ਸੀ, ਭਈ ਨਹੀਂ, ਹਿੰਮਤ ਕਰ, ਹਿੰਮਤ ਕਰ। ਉਹ ਅੱਲਾ ਯਾਰਖਾਂ ਜੋਗੀ ਕਹਿੰਦਾ, ਸਿੱਖਿਆ ਤੇ ਅਵਤਾਰ ਉਸਨੇ ਦਿੱਤੀ ਪਰ ਆਪਣੇ ਚੇਲੇ ਜਿਹੜੇ ਨੇ ਉਹ ਕਟਵਾਏ, ਚੇਲੇ ਜਿਹੜੇ ਸੀ ਉਹ ਸ਼ਹੀਦ ਕਰਵਾਏ, ਪਰ ਇੱਧਰ ਦਸਮ ਪਿਤਾ ਮਹਾਰਾਜ ਪਾਤਸ਼ਾਹ ਜੀ ਨੇ ਉੱਧਰ ਉਹਨੇ ਤਾਂ ਕਟਾ ਦੀਏ ਸ਼ਿਸ਼ ਗੀਤਾ ਕੋ ਸੁਣਾ ਕਰ, ਇੱਧਰ ਰੂਹ ਫੂਕ ਦਈ ਗੋਬਿੰਦ ਸਿੰਘ ਜੀ ਨੇ ਆਪਣੀ ਔਲਾਦ ਕਟਾ ਕਰ। ਮਰੀਅਲ ਹੋਈ ਪਈ ਕੌਮ ਦੇ ਅੰਦਰ, ਮਰੀਅਲ ਹੋਈ ਪਈ ਹਿੰਦੁਸਤਾਨ ਦੀ ਜਨਤਾ ਦੇ ਅੰਦਰ, ਜਾਨ ਪਾ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪੁੱਤਰ ਸ਼ਹੀਦ ਕਰਵਾ ਕੇ। ਰੂਹ ਫੂਕ ਦਈ ਗੋਬਿੰਦ ਸਿੰਘ ਜੀ ਨੇ ਆਪਣੀ ਔਲਾਦ ਕਟਾ ਕਰ। ਦਸ਼ਮੇਸ਼ ਪਿਤਾ ਮਹਾਰਾਜ ਨੇ ਦੁਸ਼ੱਪਤੇ ਮਕਾਨ ਦੇ ਉੱਤੋਂ ਆਵਾਜ਼ ਦਿੱਤੀ ਹੈ, ਜੀਵਨ ਸਿੰਘ, ਮੈਂ ਪੰਥ ਦਾ ਆਗੂ ਹੋਣ ਦੇ ਨਾਤੇ ਔਰ ਇਸ ਵੇਲੇ ਜੰਗ ਦਾ ਜਰਨੈਲ ਹੋਣ ਦੇ ਨਾਤੇ ਤੈਨੂੰ ਆਦੇਸ਼ ਦਿੰਦਾ ਹਾਂ, ਹੁਕਮ ਦਿੰਦਾ ਹਾਂ ਕਿ ਗੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਜਾਏ। ਕੰਬਦੇ ਹੱਥਾਂ ਦੇ ਨਾਲ, ਫਰਕਦੇ ਬੁੱਲਾਂ ਦੇ ਨਾਲ ਬਾਬਾ ਜੀਵਨ ਸਿੰਘ ਸਾਹਿਬ ਨੇ ਚਮਕੌਰ ਦੀ ਗੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਸਿੰਘਾਂ ਨੂੰ ਆਖਿਆ ਕਿ ਮੈਂ ਚਾਹੁੰਦਾ ਕਿ ਜਿੱਥੇ ਮੇਰਾ ਵੱਡਾ ਪੁੱਤਰ ਦੁਸ਼ਮਣ ਦੀ ਫੌਜ ਦੇ ਵਿਚਕਾਏ ਜਾ ਕੇ ਸ਼ਹੀਦ ਹੋਇਆ, ਇਹ ਮੇਰਾ ਛੋਟਾ ਪੁੱਤਰ ਉਸ ਤੋਂ 4 ਕਦਮ ਅੱਗੇ ਜਾ ਕੇ ਵੈਰੀ ਦੇ ਨਾਲ ਜੰਗ ਲੜੇ, ਇਸ ਲਈ ਮੇਰੇ ਲਾਗੇ ਤੀਰਾਂ ਦਾ ਇੱਕ ਢੇਰ ਲਾ ਦਿਓ, ਮੈਂ ਸਾਹਿਬਜ਼ਾਦਾ ਦੇ ਅੱਗਿਓਂ ਰਸਤਾ ਵਿਹਲਾ ਕਰਨਾ ਹੈ। ਸਿੰਘਾਂ ਨੇ ਥੱਲਿਓਂ ਜਿੱਥੇ ਲੱਦ ਕੇ ਖੱਚਰਾਂ ਦੇ ਉੱਤੇ ਬਹੁਤ ਸਾਰੇ ਤੀਰ ਨਾਲ ਲਿਆਂਦੇ ਹੋਏ ਸੀ, ਉੱਥੋਂ ਬਹੁਤ ਸਾਰੇ ਤੀਰ ਲੈ ਕੇ ਉੱਤੇ ਦੁਸ਼ੱਤੇ ਮਕਾਨ ਵਿੱਚ ਜਿੱਥੇ ਦਸਮ ਪਿਤਾ ਬੈਠੇ ਹੋਏ ਉੱਥੇ ਪਹੁੰਚਾ ਦਿੱਤੇ। ਇੱਧਰੋਂ ਸਾਹਿਬਜ਼ਾਦਾ ਜੁਝਾਰ ਸਿੰਘ ਨਾਲ ਦੇ 5 ਸਿੰਘਾਂ ਨੂੰ ਲੈ ਕੇ ਚਮਕੌਰ ਦੀ ਗੜੀ ਦੇ ਦਰਵਾਜ਼ੇ ਚੋਂ ਨਿਕਲਿਆ। ਜਦੋਂ ਵੈਰੀ ਟੁੱਟ ਕੇ ਉੱਪਰ ਪੈਂਦੇ ਨੇ, ਦਸਮ ਪਿਤਾ ਮਹਾਰਾਜ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਤੀਰ ਪਕੜ ਪਕੜ ਕੇ ਕਮਾਨ ਤੇ ਚੜਾ ਕੇ ਦੁਸ਼ਮਣਾਂ ਨੂੰ ਅੱਗਿਓਂ ਸੱਥਰ ਵਿਛਾਈ ਜਾਂਦੇ ਨੇ। ਜਿਹੜੇ ਸਾਹਿਬਜ਼ਾਦਾ ਦਾ ਰਾਹ ਰੋਕਦੇ ਹੈ, ਦਸਮ ਪਿਤਾ ਮਹਾਰਾਜ ਪਾਤਸ਼ਾਹ ਉੱਪਰੋਂ ਚੀਰ ਤੀਰਾਂ ਦੀ ਵਰਖਾ ਲਾ ਕੇ ਸਾਹਿਬਜ਼ਾਦਾ ਦੇ ਅੱਗਿਓਂ ਰਾਹ ਵੇਲਾ ਕਰਦੇ ਹੈ। ਵੈਰੀਆਂ ਨੂੰ ਕੱਟਦੇ ਮਾਰਦੇ ਸਾਹਿਬਜ਼ਾਦਾ ਜੁਝਾਰ ਸਿੰਘ ਤੇ 5 ਸਿੰਘ ਇਹ ਬਿਲਕੁਲ ਵੈਰੀ ਦੇ ਮੈਦਾਨੇ ਜੰਗ ਦੇ ਐਨ ਵਿਚਕਾਏ ਜਾ ਪਹੁੰਚੇ ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਦਾ ਸਰੀਰ ਪਿਆ ਹੋਇਆ ਹੈ। ਉੱਥੇ ਗਹਿ ਗੱਚ ਜੰਗ ਸ਼ੁਰੂ ਹੋ ਗਈ, ਉੱਥੇ ਪਹਿਲਾਂ ਹੀ ਖੂਨ ਦੀ ਹੋਲੀ ਖੇਡੀ ਪਈ ਸੀ, ਉੱਥੇ ਧਰਤੀ ਸੁਰਖ ਲਾਲ ਹੋਈ ਪਈ ਸੀ, ਉੱਥੇ ਗਿੱਧਾਂ ਤੇ ਮਾਸਾਹਾਰੀ ਪੰਛੀ ਜਿਹੜੇ ਸਨ ਉਹ ਗੇੜੇ ਲਾ ਰਹੇ ਸਨ, ਉੱਥੇ ਗਹਿ ਗੱਚ ਜੰਗ ਉਹ ਸ਼ੁਰੂ ਹੋ ਗਈ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ 14 ਸਾਲ ਦੀ ਆਰਜ਼ਾ ਬਿਜਲੀ ਦੀ ਚਮਕ ਦੀ ਤਰ੍ਹਾਂ ਤਲਵਾਰ ਚਲਾਉਂਦਾ ਹੈ, ਵੈਰੀ ਨੇੜੇ ਆਉਂਦੇ ਆ, ਸੱਥਰ ਵਛਾਈ ਜਾਂਦਾ ਹੈ। ਇੱਕ ਸਰੀਰਕ ਸ਼ਕਤੀ ਕੰਮ ਕਰ ਰਹੀ ਹੈ, ਇੱਕ ਰੂਹਾਨੀ ਸ਼ਕਤੀ ਨਾਲ ਕੰਮ ਕਰ ਰਹੀ ਹੈ। ਸਰੀਰਕ ਸ਼ਕਤੀ ਵੀ ਮਹਾਰਾਜ ਸਾਹਿਬ ਜੀ ਦੇ ਸਪੁੱਤਰਾਂ ਦੇ ਵਿੱਚ ਤੇ ਇਹ ਰੂਹਾਨੀ ਸ਼ਕਤੀ ਕੰਮ ਕਰ ਰਹੀ ਹੈ, ਕਿਉਂਕਿ ਉਧਰ ਲੜ ਰਹੇ ਨੇ ਗੋਸ਼ਤ ਖਾਣ ਦੇ ਆਦੀ, ਉਧਰ ਲੜ ਰਹੇ ਨੇ ਤਨਖਾਹਾਂ ਲੈਣ ਦੇ ਲਾਲਚ ਦੇ ਵਿੱਚ, ਉਧਰ ਲੜ ਰਹੇ ਨੇ ਕਿ ਜੇ ਮਾਲ ਲੁੱਟਿਆ ਜਾਏਗਾ ਤੇ ਉਹਦੇ ਵਿੱਚੋਂ ਕੁਝ ਸਮਾਨ ਸੋਨਾ ਚਾਂਦੀ ਸਾਡੇ ਵੀ ਹੱਥ ਲੱਗੇਗਾ, ਉਧਰ ਲੜ ਰਹੇ ਨੇ ਕਿ ਕੋਈ ਚੰਗਾ ਘੋੜਾ ਹੀ ਜੰਗ ਦੇ ਵਿੱਚੋਂ ਭੱਜਾ ਜਾਂਦਾ ਲੱਭ ਜਾਏਗਾ, ਘਰ ਆ ਕੇ ਵੇਚ ਕੇ ਪੈਸੇ ਵੱਟਾਂਗੇ, ਪਰ ਇਧਰ ਲੜ ਰਹੇ ਨੇ ਹਿੰਦੁਸਤਾਨ ਦੀ ਜਨਤਾ ਜੋ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਹੋਈ ਹੈ ਉਸਨੂੰ ਆਜ਼ਾਦੀ ਦਿਵਾਉਣ ਦੇ ਵਾਸਤੇ। ਇੱਧਰ ਲੜ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਦੇ ਵਾਸਤੇ, ਇੱਧਰ ਲੜ ਰਹੇ ਨੇ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਗੁਰਬਾਣੀ ਦੇ ਬਚਨ ਕਮਾਉਣ ਦੇ ਵਾਸਤੇ। ਜੰਗ ਗਹਿ ਗੱਚ ਜੰਗ ਹੋ ਰਹੀ ਹੈ, ਹੌਲੀ ਹੌਲੀ ਦੁਸ਼ਮਣਾਂ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਦੇ ਨਾਲ ਦੇ ਸਿੰਘਾਂ ਨੂੰ ਇੱਕ ਇੱਕ ਕਰਕੇ ਸ਼ਹੀਦ ਕਰ ਦਿੱਤਾ ਹੈ, ਪਰ ਇਹ ਸੂਰਮੇ ਸਵਾ ਸਵਾ ਲੱਖ ਦਾ ਟਾਕਰਾ ਕਰਦੇ ਹੋਏ ਹਜ਼ਾਰਾਂ ਨੂੰ ਧਰਤੀ ਦੇ ਉੱਤੇ ਲਟਾਉਂਦੇ ਹੋਏ ਇਹ ਸ਼ਹਾਦਤਾਂ ਪ੍ਰਾਪਤ ਕਰ ਗਏ। ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਅਖੀਰ ਦੇ ਉੱਪਰ, ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਵੀ ਵੈਰੀਆਂ ਦੇ ਅਨੇਕਾਂ ਹੀ ਸ਼ਸਤਰਾਂ ਤੋਂ ਜ਼ਖਮ ਖਾਂਦੇ ਹੋਏ ਆਖਰ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਦੇ ਮਹਾਂਵਾਕਾਂ ਨੂੰ ਪੂਰਿਆਂ ਕਰਦੇ ਹੋਏ ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਵੀ ਧਰਤੀ ਤੇ ਡਿੱਗ ਪਏ ਨੇ, ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਸ਼ਾਮ ਦਾ ਵੇਲਾ ਹੋ ਗਿਆ, ਸ਼ਾਮ ਦੇ ਵੇਲੇ ਦੁਸ਼ਮਣ ਨੇ ਇੱਕ ਸਕੀਮ ਸੋਚੀ ਹੈ, ਭਈ ਥੋੜ੍ਹੇ ਜਿਹੇ ਸਿੰਘ ਹੋਣ ਦੇ ਬਾਵਜੂਦ ਵੀ ਚਮਕੌਰ ਦੀ ਗੜੀ ਜੋ ਹੈ ਉਹ ਸਾਡੇ ਕੋਲੋਂ ਜਿੱਤੀ ਨਹੀਂ ਜਾ ਰਹੀ। ਸੂਬਾ ਵਜ਼ੀਰ ਖਾਨ ਨੇ, ਸਰਹੰਦ ਦੇ ਸੂਬੇਦਾਰ ਨੇ ਹੁਕਮ ਕੀਤਾ ਕਿ ਤੁਲੂਗਾਮਾ ਵਰਤਿਆ ਜਾਏ। ਤੁਲੂਗਾਮਾ ਤੁਰਕੀ ਭਾਸ਼ਾ ਦੇ ਅੰਦਰ ਤੁਲੂਗਾਮਾ ਪੌੜੀ ਲਾ ਕੇ ਦੁਸ਼ਮਣ ਦੇ ਕਿਲੇ ਦੇ ਅੰਦਰ ਪ੍ਰਵੇਸ਼ ਹੋ ਜਾਣ ਨੂੰ ਆਖਦੇ ਨੇ। ਬਾਬਰ ਨੇ ਜਦੋਂ ਸਮਰਕੰਦ ਦਾ ਕਿਲ੍ਹਾ ਫਤਿਹ ਕਰਨਾ ਸੀ, ਕਈ ਮਹੀਨੇ ਘੇਰਾ ਪਾ ਛੱਡਿਆ, ਉਹਦੇ ਕੋਲੋਂ ਕਿਲ੍ਹਾ ਫਤਿਹ ਨਹੀਂ ਹੋਇਆ। ਆਖਰ ਉਹਨਾਂ ਨੇ ਇਹ ਤੁਲੂਗਾਮਾ ਜੁਗਤੀ ਵਰਤੀ ਹੈ, ਇੱਕ ਲੰਬੀ ਪੌੜੀ ਲੈ ਕੇ ਰਾਤ ਦੇ ਹਨੇਰੇ ਦੇ ਵਿੱਚ ਕਿਲ੍ਹੇ ਨੂੰ ਲਗਾ ਕੇ ਉੱਪਰੋਂ ਦੀ ਅੰਦਰ ਵੜ ਕੇ ਉਸ ਕਿਲ੍ਹੇ ਦਾ ਦਰਵਾਜ਼ਾ ਖੋਲ ਦਿੱਤਾ ਤੇ ਆਪਣੀਆਂ ਫੌਜਾਂ ਉਹਨਾਂ ਦੀਆਂ ਅੰਦਰ ਜਾ ਵੜੀਆਂ। ਸਮਰਕੰਦ ਦਾ ਕਿਲ੍ਹਾ ਜਿਹੜਾ ਸੀ ਇਸ ਪ੍ਰਕਾਰ ਬਾਬਰ ਨੇ ਫਤਿਹ ਕਰ ਲਿਆ। ਇਹਦੀਆਂ ਉੱਪਰੋਂ ਕਈ ਕਈ ਗਜ ਚੌੜੀਆਂ ਕੰਧਾਂ, ਬਾਬਰ ਉਹਨਾਂ ਸਮਿਆਂ ਵਿੱਚ ਉਹਨਾਂ ਕੰਧਾਂ ਦੇ ਉੱਪਰ ਦੋਨਾਂ ਬਾਹਾਂ ਦੋਨਾਂ ਕੱਛਾਂ ਦੇ ਵਿੱਚ ਇੱਕ ਇੱਕ ਬੰਦਾ ਚੁੱਕ ਕੇ ਉਹਨਾਂ ਦੇ ਉੱਤੇ ਆਪਣੀ ਵਰਜਿਸ਼ ਕਰਿਆ ਕਰਦਾ ਸੀ, ਭੱਜਿਆ ਕਰਦਾ ਸੀ। ਥੋੜ੍ਹੇ ਕੁ ਸਮੇਂ ਤੋਂ ਬਾਅਦ ਹੀ ਸਮਰਕੰਦ ਦਾ ਕਿਲ੍ਹਾ ਬਾਬਰ ਦੇ ਕੋਲੋਂ ਖਿਸਕ ਗਿਆ ਸੀ। ਉਹਨੂੰ ਤੁਰਕੀ ਭਾਸ਼ਾ ਦੇ ਵਿੱਚ ਕਹਿੰਦੇ ਤੁਲੂਗਾਮਾ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਹੁਕਮ ਕੀਤਾ ਹੈ ਵੀ ਗੜੀ ਫਤਿਹ ਨਹੀਂ ਕੀਤੀ ਜਾਂਦੀ, ਤੁਲੂਗਾਮਾ ਵਰਤਿਆ ਜਾਏ, ਤੁਲੂਗਾਮਾ। ਉਹਨਾਂ ਨੇ ਲੰਬੀ ਪੌੜੀ ਲਿਆ ਕੇ ਚਮਕੌਰ ਦੀ ਗੜੀ ਦੀ ਬਾਰ ਬਾਰ ਨਾਲ ਲਾ ਦਿੱਤੀ ਹੈ। ਦਸਮ ਪਿਤਾ ਪਾਤਸ਼ਾਹ ਨੇ ਸਿੰਘਾਂ ਨੂੰ ਆਦੇਸ਼ ਦਿੱਤਾ ਹੈ ਭਾਈ ਜੇ ਇਹ ਪੌੜੀ ਲੱਗੀ ਹੈ ਨਾ, ਤੇ ਪੌੜੀ ਸਿਰਫ ਕਿਸੇ ਹੋਰ ਕੰਮ ਲਈ ਨਹੀਂ ਲੱਗੀ, ਪੌੜੀ ਇਹਦੇ ਰਾਹੀਂ ਅੰਦਰ ਆਉਣ ਵਾਸਤੇ ਹੀ ਲੱਗੀ ਹੈ, ਹੁਣ ਇਹਦੇ ਤੇ ਕੋਈ ਨਾ ਕੋਈ ਚੜ੍ਹੇਗਾ ਵੀ ਜ਼ਰੂਰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨੀਂਜ ਟਿਕਾ ਲਈ ਵੀ ਹੁਣ ਇਸ ਪੌੜੀ ਦੇ ਉੱਪਰ ਦੀ ਕੋਈ ਜ਼ਰੂਰ ਅੰਦਰ ਆਉਣ ਦੀ ਕੋਸ਼ਿਸ਼ ਕਰੇਗਾ। ਸਭ ਤੋਂ ਪਹਿਲਾਂ ਮਲੇਰਕੋਟਲੀਆ ਪਠਾਨ ਨਾਰ ਖਾਂ ਇਸ ਪੌੜੀ ਦੇ ਉੱਪਰ ਚੜ੍ਹਦਾ ਆ ਰਿਹਾ ਹੈ। ਦਸਮ ਪਾਤਸ਼ਾਹ ਜੀ ਦਾ ਪਵਿੱਤਰ ਹੱਥ ਤੀਰਾਂ ਦੇ ਪੱਥੇ ਵੱਲ ਜਾਈ ਜਾ ਰਿਹਾ ਹੈ। ਜਿਵੇਂ ਜਿਵੇਂ ਪੌੜੀ ਦਾ ਉੱਪਰਲਾ ਡੰਡਾ ਹਿੱਲਦਾ ਹੈ ਤਿਵੇਂ ਤਿਵੇਂ ਮਹਾਰਾਜ ਪਾਤਸ਼ਾਹ ਜੀ ਨੇ ਤੀਰ ਨੂੰ ਕਮਾਨ ਦੇ ਵਿੱਚ ਟਿਕਾ ਲਿਆ, ਚਿੱਲੇ ਨੂੰ ਖਿੱਚ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁਜੀਸ਼ਨ ਲੈ ਲਈ ਹੈ। ਨਾਲ ਖਾਂ ਮਲੇਲ ਕੋਟਲੀਏ ਦਾ ਸਿਰ ਪੌੜੀ ਦੇ ਉੱਤੋਂ ਦੀ ਚਮਕੌਰ ਦੀ ਗੜੀ ਦੀ ਕੰਧ ਦੇ ਉੱਪਰੋਂ ਦੀ ਦਸਮ ਪਾਤਸ਼ਾਹ ਜੀ ਨੂੰ ਦਿਸਿਆ ਹੈ। ਦਸਮ ਪਿਤਾ ਜੀ ਨੇ ਖਿੱਚ ਕੇ ਕਮਾਨ ਕੰਨ ਤੱਕ ਰੱਖ ਕੇ ਨਿਸ਼ਾਨਾ, ਉਹਦੇ ਸਿਰ ਦਾ ਨਿਸ਼ਾਨਾ ਲਾ ਦਿੱਤਾ ਹੈ। ਇਹ ਕਈ ਫੁੱਟ ਪੌੜੀ ਤੋਂ ਪਰੇ ਜਾ ਕੇ ਡਿੱਗਿਆ ਹੈ। ਮਹਾਰਾਜ ਪਾਤਸ਼ਾਹ ਨੇ ਦੱਸ ਦਿੱਤਾ ਹੈ ਕਿ ਜਦ ਤੱਕ ਕਿਲਿਆਂ ਦੇ ਮਾਲਕ ਕਿਲੇ ਦੇ ਅੰਦਰ ਮੌਜੂਦ ਹੁੰਦੇ ਹੈ ਤਦ ਤੱਕ ਦੁਸ਼ਮਣ ਨੂੰ ਉਹ ਕਿਲੇ ਦੇ ਅੰਦਰ ਕਦਮ ਨਹੀਂ ਪਾਉਣ ਦਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਜੇ ਬਸ ਨਹੀਂ ਹੋਈ, ਅਜੇ ਹੋਰ ਆਉਣਗੇ। ਸੱਚਮੁੱਚ ਹੀ ਐਸਾ ਹੋਇਆ ਕਿ ਨਾਹਰ ਖਾਂ ਦੇ ਪਿੱਛੇ ਮਲੇਰ ਕੋਟਲੀਆ ਗੈਰਤ ਖਾਂ ਇਹ ਪੌੜੀ ਦੇ ਉੱਪਰ ਚੜਿਆ ਹੈ। ਦਸਮ ਪਾਤਸ਼ਾਹ ਜੀ ਉਨੀ ਦੇਰ ਨੂੰ ਫੁਰਤੀ ਵਰਤ ਕੇ ਤੇ ਪੌੜੀ ਦੇ ਲਾਗੇ ਕੰਧ ਦੇ ਲਾਗੇ ਜਾ ਪਹੁੰਚੇ। ਜਦੋਂ ਗੈਰਤ ਖਾਂ ਨੇ ਪੌੜੀ ਦੇ ਉੱਪਰੋਂ ਸਿਰ ਤਾਂ ਨੂੰ ਕੱਢਿਆ, ਦਸਮ ਪਾਤਸ਼ਾਹ ਮਹਾਰਾਜ ਜੀ ਨੇ ਗੁਰਜੇ ਦੇ ਸਿਰ ਦੇ ਵਿੱਚ ਮਾਰੀ, ਇਹਦਾ ਸਿਰ ਭੰਨ ਕੇ ਰੱਖ ਦਿੱਤਾ ਹੈ। ਇਹਦੇ ਪਿੱਛੇ ਲਾਈਨ ਲੱਗੀ ਦੇ ਵਿੱਚ ਸੀ ਤੀਜਾ ਖਵਾਜਾ ਮਰਦੂਦ, ਇਹਨੇ ਨਾਮ ਤੇ ਰਖਾਇਆ ਸੀ ਆਪਣਾ ਮਹਿਮੂਦ। ਦਸਵੇਂ ਪਾਤਸ਼ਾਹ ਨੇ ਇਹਨੂੰ ਜਫਰਨਾਮੇ ਦੇ ਵਿੱਚ ਮਰਦੂਦ ਲਿਖਿਆ ਹੈ, ਕਾਇਰ। ਮਹਾਰਾਜ ਪਾਤਸ਼ਾਹ ਜੀ ਨੇ ਇਹਦਾ ਵਿਸ਼ੇਸ਼ ਹਵਾਲਾ ਵੀ ਦਿੱਤਾ ਹੈ। ਔਰ ਜਦੋਂ ਇਹਨੇ ਤੀਜੇ ਨੰਬਰ ਤੇ ਇਹਨੇ ਪੌੜੀ ਤੇ ਚੜ੍ਹਨਾ ਸੀ, ਇਹਨੇ ਦੇਖਿਆ ਮੇਰੇ ਤੋਂ ਅੱਗੇ ਗਏ ਹੋਏ ਦੋ ਜਿਹੜੇ ਨੇ ਉਹ ਜਿਉਂਦੇ ਨਹੀਂ ਬਚ ਸਕੇ, ਇਸ ਲਈ ਮੇਰੇ ਲਈ ਵੀ ਅੱਗੇ ਮੌਤ ਹੀ ਹੈ। ਇਹਨੇ ਜੇ ਦੋ ਸਟੈਪ ਪੌੜੀ ਦੇ ਤਾਂ ਚੜਿਆ ਸੀ, ਇਹ ਥੱਲੇ ਨੂੰ ਉੱਤਰ ਆਇਆ, ਚਮਕੌਰ ਸਾਹਿਬ ਦੀ ਗੜੀ ਦੀ ਕੰਧ ਦੇ ਨਾਲ ਨਾਲ ਹੁੰਦਾ ਹੋਇਆ ਓਹਲੇ ਹੋ ਕੇ ਜਾਨ ਬਚਾ ਕੇ ਇਹ ਚਲਾ ਗਿਆ ਆਪਣੀਆਂ ਫੌਜਾਂ ਦੇ ਵਿੱਚ ਜਾ ਲੁਕਿਆ। ਦਸਮ ਪਾਤਸ਼ਾਹ ਨੇ ਜਦ ਜਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਸੀ, ਮਹਾਰਾਜ ਨੇ ਇਹਦਾ ਵਿਸ਼ੇਸ਼ ਜ਼ਿਕਰ ਕੀਤਾ। ਮਹਾਰਾਜ ਪਾਤਸ਼ਾਹ ਨੇ ਕਿਹਾ ਬਾਕੀ ਤਾਂ ਮੈਨੂੰ ਆਪਣੇ ਪੁੱਤਰਾਂ ਦੀ ਸ਼ਹੀਦੀ ਦਾ ਵੀ ਕੋਈ ਅਫਸੋਸ ਨਹੀਂ, ਪਰ ਮੈਨੂੰ ਔਰੰਗਜ਼ੇਬ ਇੱਕ ਗੱਲ ਦਾ ਬੜਾ ਅਫਸੋਸ ਹੈ, ਤੇਰੇ ਭੇਜੇ ਹੋਏ ਬਹਾਦਰ ਆਏ ਸੀ ਉੱਥੇ ਤੇ ਤੇਰਾ ਭੇਜਿਆ ਹੋਇਆ ਖਵਾਜਾ ਮਰਦੂਦ ਮਲੇਰ ਕੋਟਲੇ ਵਾਲਾ ਉਹ ਕੰਧ ਦੇ ਉੱਲੇ ਆਪਣਾ ਸਿਰ ਲੁਕਾ ਕੇ ਆਪਣੀ ਜਾਨ ਬਚਾ ਕੇ ਭੱਜ ਗਿਆ। ਅਗਰ ਕਿਤੇ ਮੇਰੀ ਨਜ਼ਰੇ ਚੜ ਜਾਂਦਾ, ਮੈਂ ਉਹਦਾ ਸਿਰ ਜਿਹੜਾ ਸੀ ਉਹ ਇੱਕ ਵਾਰ ਦੇਖ ਲੈਂਦਾ ਤੇ ਬਾ ਯੱਕ ਤੀਰ ਲਾਚਾਰ ਬਖਸ਼ੀਂਦ ਮੈਂ, ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦਿੰਦਾ ਜੇ ਕਿਤੇ ਉਹ ਆਪਣਾ ਸਿਰ ਮੈਨੂੰ ਦਿਖਾ, ਉਹਨੂੰ ਵੀ ਬਖਸ਼ ਦਿੰਦਾ। ਦਰੇਗਾ ਅਗਰ ਰੂਵੇਂ ਦਾ ਰੀਦ ਮੈਂ, ਪਾਤਸ਼ਾਹ ਨੇ ਕਿਹਾ ਅਫਸੋਸ ਹੈ ਕਿ ਅਗਰ ਮੇਰੀ ਮੇਰੇ ਦੀਦਿਆਂ ਦੀ ਨਿਗਾਹ ਵਿੱਚ ਉਹ ਚੜ ਜਾਂਦਾ ਇੱਕ ਵਾਰ, ਬਾ ਯੱਕ ਤੀਰ ਇੱਕ ਤੀਰ ਮੈਂ ਲਾਚਾਰ ਬਖਸ਼ੀਂਦ ਮੈਂ ਉਹਨੂੰ ਵੀ ਬਖਸ਼ ਦਿੰਦਾ। ਤੀਰਾਂ ਦੇ ਨਾਲ ਵੀ ਮਹਾਰਾਜ ਬਖਸ਼ਿਸ਼ ਹੀ ਦੱਸਦੇ ਹੈ ਸੱਚੇ ਸਤਿਗੁਰੂ। ਇਹ ਜਦੋਂ ਮਲੇਰ ਕੋਟਲੀਏ ਪਠਾਨ ਆਪਣੀ ਫੌਜ ਦੇ ਵਿੱਚ ਇਹ ਜਾ ਰਲੇ ਹੈ, ਸ਼ਾਮ ਪੈ ਗਈ ਤੇ ਜੰਗ ਹੋ ਗਈ ਸ਼ਾਮ ਦੇ ਵੇਲੇ ਬੰਦ। ਦਸਮ ਪਾਤਸ਼ਾਹ ਜੀ ਨੇ ਬਾਕੀ ਬਚਦੇ ਹੋਏ ਸਿੰਘਾਂ ਨੂੰ ਇਕੱਤਰ ਕੀਤਾ ਤੇ ਬਚਨ ਕੀਤਾ। ਮਹਾਰਾਜ ਪਾਤਸ਼ਾਹ ਨੇ ਕਿਹਾ ਕੱਲ੍ਹ ਨੂੰ ਜਦੋਂ ਜੰਗ ਸ਼ੁਰੂ ਹੋਵੇਗਾ ਉਦੋਂ ਅਸੀਂ ਸ਼ਸਤਰਧਾਰੀ ਹੋ ਕੇ ਸ਼ਸਤਰ ਲੈ ਕੇ ਗੜੀ ਤੋਂ ਬਾਹਰ ਨਿਕਲਾਂਗੇ, ਦੁਸ਼ਮਣ ਦੇ ਨਾਲ ਅਸੀਂ ਤੁਹਾਡੇ ਮੋਹਰੇ ਹੋ ਕੇ ਲੜਾਂਗੇ। ਸਿੰਘ ਸਾਰੇ ਕਹਿੰਦੇ ਆ ਇਹ ਸੱਚੇ ਪਾਤਸ਼ਾਹ ਸਾਡੀ ਇੱਕ ਬੇਨਤੀ ਮੰਨੋ, ਮਹਾਰਾਜ ਜੀ ਆਪ ਜੀ ਨਿਕਲ ਜਾਓ ਅਸੀਂ ਇੱਥੇ ਲੜਾਂਗੇ। ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ ਇਉਂ ਨਹੀਂ ਹੋ ਸਕਦਾ। ਹੁਣ ਸਿੰਘਾਂ ਨੇ ਸਤਿਗੁਰਾਂ ਤੋਂ ਪਰੇ ਹੋ ਕੇ ਸਲਾਹ ਕਰਨੀ ਸ਼ੁਰੂ ਕੀਤੀ ਹੈ। ਕਹਿੰਦੇ ਆਪਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੰਥ ਦਾ ਵਾਸਤਾ ਪਾਉਂਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਹੋਇਆ ਸੀ ਨਾ ਕਿ ਜੇ ਕੋਈ ਵਾਸਤਾ ਪਾ ਕੇ ਬੇਨਤੀ ਕਰੇ ਤੇ ਜ਼ਰੂਰ ਮੰਨ ਲੈਣੀ ਹੈ, ਆਪਾਂ ਪੰਥ ਦਾ ਵਾਸਤਾ ਪਾਉਂਦੇ ਹਾਂ। ਇਤਿਹਾਸਕਾਰਾਂ ਕਈਆਂ ਨੇ ਆਖਿਆ ਵੀ ਸਿੰਘਾਂ ਨੇ ਹੁਕਮ ਲਾਇਆ, ਚਲੋ ਸਿਧਾਂਤ ਤਾਂ ਮਹਾਰਾਜ ਜੀ ਨੇ ਬੇਸ਼ੱਕ ਦੇ ਦਿੱਤਾ ਵੀ ਪੰਜਾਂ ਸਿੰਘਾਂ ਦੇ ਹੁਕਮ ਨੂੰ ਅਸੀਂ ਮੋੜਾਂਗੇ ਨਹੀਂ, ਪਰ ਗੁਰੂ ਨੇ ਬੇਸ਼ੱਕ ਇਤਨਾ ਵੱਡਾ ਅਧਿਕਾਰ ਦਿੱਤਾ ਵੀ ਹੋਵੇ, ਜਿਸ ਪਿਤਾ ਗੁਰੂ ਦੇ ਸਾਹਮਣੇ ਦੋ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਕਿਹੜੇ ਸਿੰਘ ਨੇ ਜਿਹੜੇ ਹੁਕਮ ਲਾ ਸਕਦੇ ਗੁਰੂ ਨੂੰ, ਮੂੰਹ ਤੋਂ ਕਿੱਦਾਂ ਨਿਕਲ ਸਕਦੀ ਇਹ ਗੱਲ ਵੀ ਅਸੀਂ ਤੁਹਾਨੂੰ ਹੁਕਮ ਕਰਦੇ ਹਾਂ। ਨਹੀਂ, ਉਹਨਾਂ ਨੇ ਬੇਨਤੀ ਹੀ ਕੀਤੀ ਹੈ ਔਰ ਬੇਨਤੀ ਹੀ ਐਸੇ ਤਰੀਕੇ ਨਾਲ ਉਹਨਾਂ ਨੇ ਪੰਥ ਦਾ ਵਾਸਤਾ ਪਾਇਆ ਹੈ ਕਿ ਹੇ ਸੱਚੇ ਸਤਿਗੁਰੂ, ਜਦੋਂ ਤੁਸੀਂ ਬਾਹਰ ਨਿਕਲ ਜਾਓਗੇ ਤੇ ਪੰਥ ਪ੍ਰਫੁੱਲਤ ਹੋਵੇਗਾ, ਪੰਥ ਵਧੇ ਫੁੱਲੇਗਾ, ਤੁਹਾਨੂੰ ਪੰਥ ਦਾ ਵਾਸਤਾ ਕਿ ਤੁਸੀਂ ਕਿਰਪਾ ਕਰਕੇ ਮੈਦਾਨੇ ਜੰਗ ਦੇ ਵਿੱਚੋਂ ਨਿਕਲ ਜਾਓ, ਅਸੀਂ ਇੱਥੇ ਜੂਝਾਂਗੇ। ਉਹ ਧੰਨ ਸੂਰਮੇ ਜਿਹੜੇ ਇਹ ਗੱਲ ਕਹਿ ਰਹੇ ਕਿ ਪਾਤਸ਼ਾਹ ਤੁਸੀਂ ਚਲੇ ਜਾਓ, ਅਸੀਂ ਮਗਰੋਂ ਸ਼ਹੀਦੀਆਂ ਪਾਵਾਂਗੇ, ਉਹ ਧੰਨ ਸੂਰਮੇ, ਨਮਸਕਾਰ ਉਹਨਾਂ ਦੇ ਚਰਨਾਂ ਤੇ। ਦਸਮ ਪਾਤਸ਼ਾਹ ਜੀ ਖਾਮੋਸ਼ ਹੋ ਗਏ ਤੇ ਪਾਤਸ਼ਾਹ ਕਹਿਣ ਲੱਗੇ, ਜੇ ਇਹ ਗੱਲ ਹੈ ਤੇ ਭਾਈ ਦਇਆ ਸਿੰਘ ਤੂੰ ਸਾਡੇ ਨਾਲ ਜਾਏਗਾ, ਭਾਈ ਧਰਮ ਸਿੰਘ ਤੂੰ ਵੀ ਸਾਡੇ ਨਾਲ ਜਾਏਗਾ ਤੇ ਭਾਈ ਮਾਨ ਸਿੰਘ ਤੂੰ ਵੀ ਸਾਡੇ ਨਾਲ ਜਾਏਗਾ, ਤਿੰਨ ਸਿੰਘ ਤੁਸੀਂ ਨਾਲ ਚੱਲੋਗੇ। ਔਰ ਜਦੋਂ ਮਹਾਰਾਜ ਪਾਤਸ਼ਾਹ ਨੇ ਬਚਨ ਕੀਤਾ ਹੈ ਭਾਈ ਆਪਾਂ ਇੱਥੋਂ ਨਿਕਲਣਾ ਤੇ ਮਹਾਰਾਜ ਸਾਹਿਬ ਜੀ ਨੇ ਧਰੂ ਤਾਰੇ ਦੀ ਸੇਧ ਦੇ ਨਾਲ ਉਹਨਾਂ ਸਿੰਘਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਭਾਈ ਜਦੋਂ ਆਪਾਂ ਇੱਥੋਂ ਨਿਕਲਣਾ ਵੱਖਰੇ ਵੱਖਰੇ ਹੋ ਜਾਣਾ ਹੈ ਤੇ ਕੱਲ੍ਹ ਸਵੇਰ ਨੂੰ ਆਪਾਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਇਕੱਠੇ ਹੋਵਾਂਗੇ। ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਠੀਕ ਹੈ ਤਿੰਨ ਸਿੰਘਾਂ ਦੇ ਸਮੇਤ ਇੱਥੋਂ ਨਿਕਲਾਂਗੇ, ਜਿਹੜੇ ਬਾਕੀ ਪਿੱਛੇ ਰਹਿ ਜਾਣ ਵਾਲੇ ਸਿੰਘ ਸੀ ਉਹਨਾਂ ਦੇ ਵਿੱਚ ਭਾਈ ਸੰਤ ਸਿੰਘ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸੀਸ ਤੋਂ ਕਲਗੀ ਉਤਾਰੀ, ਉਹਦੇ ਮੱਥੇ ਤੇ ਦਸਤਾਰ ਦੇ ਵਿੱਚ ਕਲਗੀ ਲਗਾ ਦਿੱਤੀ, ਕਲਗੀ ਤੇ ਤੋੜਾ ਉਹਦੇ ਸੀਸ ਤੇ ਸਜਾ ਦਿੱਤਾ ਹੈ। ਇਹ ਭਾਈ ਸੰਤ ਸਿੰਘ ਜੀ ਪਟਨਾ ਸਾਹਿਬ ਵਿਖੇ ਪ੍ਰਗਟ ਹੋਏ ਸੀ ਦਸ਼ਮ ਪਿਤਾ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ। ਇਹ ਉਮਰ ਦੇ ਵਿੱਚ ਵੀ ਰਲਦੇ ਮਿਲਦੇ ਸਨ, ਚਿਹਰੇ ਮੋਹਰੇ ਤੋਂ ਵੀ ਰਲਦੇ ਮਿਲਦੇ ਸਨ। ਵੈਸੇ ਵੀ ਖਾਲਸੇ ਨੂੰ ਦਸਮ ਪਿਤਾ ਨੇ ਆਪਣਾ ਰੂਪ ਬਖਸ਼ਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਤ ਦੇ ਵੇਲੇ ਜਾਣ ਦੇ ਵੇਲੇ ਦੱਸਿਆ ਭਈ ਆਪਾਂ ਗੁਰੂ ਕਿਉਂ ਸਿੰਘੋ, ਆਪਾਂ ਕਿਤੇ ਚੋਰਾਂ ਵਾਂਗ ਲੁੱਕ ਕੇ ਨਹੀਂ ਜਾਣਾ, ਆਪਾਂ ਦੱਸ ਕੇ ਜਾਣਾ ਔਰ ਵੰਗਾਰ ਕੇ ਜਾਣਾ ਵੀ ਅਸੀਂ ਚੱਲੇ ਹਾਂ, ਜੇ ਕਿਸੇ ਵਿੱਚ ਹਿੰਮਤ ਆ ਤੇ ਆ ਕੇ ਫੜ ਲਓ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲੋੜੀਂਦੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰ ਲਏ, ਨਾਲ ਦੇ ਤਿੰਨ ਸਿੰਘਾਂ ਨੇ ਵੀ ਸ਼ਸਤਰ ਧਾਰਨ ਕਰ ਲਏ। ਅੱਧੀ ਰਾਤ ਤੋਂ ਜਦੋਂ ਸਮਾਂ ਟੱਪਿਆ, ਜਦੋਂ ਮੁਸਲਮਾਨ ਸਿਪਾਹੀ ਸਭ ਜਿਹੜੇ ਸੀ ਸ਼ਰਾਬਾਂ ਦੇ ਵਿੱਚ ਨਸ਼ਈ ਹੋ ਕੇ ਸੁੱਤੇ ਪਏ ਸਨ, ਦਸਮ ਪਿਤਾ ਅਤੇ ਤਿੰਨੇ ਸਿੰਘ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਨੇ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਦੇਖਿਆ ਉੱਥੇ ਹੀ ਥੋੜ੍ਹੀ ਦੂਰੀ ਦੇ ਉੱਤੇ ਇੱਕ ਤਾੜੀ ਸਾਹਿਬ ਗੁਰਦੁਆਰਾ, ਉਸ ਜਗ੍ਹਾ ਤੇ ਜਾ ਕੇ ਦਸਮ ਪਿਤਾ ਜੀ ਨੇ ਹੱਥ ਨਾਲ ਤਾੜੀ ਵਜਾ ਕੇ ਉੱਚੀ ਸਾਰੀ ਆਵਾਜ਼ ਦਿੱਤੀ ਹੈ, ਪੀਰ ਇਹ ਹਿੰਦ ਮੇਰ ਵੱਧ, ਪੀਰ ਇਹ ਹਿੰਦ ਮੇਰ ਵੱਧ। ਉਹ ਲੋਕ ਕਹਿੰਦੇ ਸੀ ਕਿ ਇਹ ਹਿੰਦੁਸਤਾਨ ਦਾ ਪੀਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਮਹਾਰਾਜ ਨੇ ਕਿਹਾ ਜਿਹਨੂੰ ਤੁਸੀਂ ਪੀਰ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਆਪ ਕਹਿ ਰਹੇ ਨੇ ਕਿ ਹਿੰਦੁਸਤਾਨ ਦਾ ਪੀਰ ਤੁਹਾਡੇ ਇਸ ਘੇਰੇ ਦੇ ਵਿੱਚੋਂ ਨਿਕਲ ਰਿਹਾ ਹੈ, ਜੇ ਕਿਸੇ ਵਿੱਚ ਹਿੰਮਤ ਹੈ ਤੇ ਆ ਕੇ ਪਕੜ ਲਓ। ਦਸਮ ਪਿਤਾ ਮਹਾਰਾਜ ਜੀ ਦੇ ਆਵਾਜ਼ ਦੇਣ ਤੋਂ ਤੁਰੰਤ ਜਿਹੜੇ ਸਿਪਾਹੀ ਸਨ ਉੱਠੇ, ਕੋਈ ਇਧਰ ਨੂੰ ਮਿਸਾਲ ਜਗਾ ਕੇ ਲਾਈਟ ਦੇ ਵਾਸਤੇ, ਉਹਨਾਂ ਸਮਿਆਂ ਦੇ ਵਿੱਚ ਅੱਗ ਦੀ ਮਿਸਾਲ ਜਗਾ ਕੇ ਉਹਦੇ ਨਾਲ ਚਾਨਣ ਕਰਦੇ ਸੀ, ਮਿਸਾਲਾਂ ਜਗਾ ਕੇ ਕੋਈ ਇਧਰ ਨੂੰ ਘੋੜੇ ਦੜਾਉਂਦਾ, ਕੋਈ ਉਧਰ ਨੂੰ ਦੜਾਉਂਦਾ ਹੈ, ਕਈ ਘੰਟੇ ਆਪਸ ਵਿੱਚ ਹੀ ਉਹਨਾਂ ਦੀ ਕੱਟ ਵੱਢ ਹੁੰਦੀ ਰਹੀ ਤੇ ਬਹੁਤ ਸਾਰੇ ਆਪਸ ਵਿੱਚ ਹੀ ਮਰ ਖੱਪ ਗਏ। ਦਸਮ ਪਿਤਾ ਮਹਾਰਾਜ ਅਲੱਗ ਇਕੱਲੇ ਇੱਕ ਪਾਸੇ ਨੂੰ ਚਲੇ ਗਏ ਨੇ, ਭਾਈ ਮਾਨ ਸਿੰਘ, ਦਇਆ ਸਿੰਘ ਤੇ ਧਰਮ ਸਿੰਘ ਅਲੱਗ ਇੱਕ ਪਾਸੇ ਨੂੰ ਚਲੇ ਗਏ ਨੇ। ਇੱਧਰ ਪਿਛਲੇ ਪਾਸੇ ਕੀ ਹੋਇਆ ਕਿ ਜਦੋਂ ਅਗਲਾ ਦਿਨ ਚੜ੍ਹਿਆ, ਜਿਹੜੇ ਸੂਰਮੇ ਬਚਦੇ ਸਨ ਚਮਕੌਰ ਦੀ ਗੜੀ ਦੇ ਅੰਦਰ, ਉਹਨਾਂ ਦੇ ਵਿੱਚੋਂ ਇੱਕ ਇੱਕ ਸੂਰਮਾ ਅੰਦਰ ਨਗਾਰਾ ਹੈ ਸੀ, ਨਗਾਰੇ ਤੇ ਚੋਟ ਲਾ ਕੇ ਬਾਹਰ ਨਿਕਲਦਾ ਰਿਹਾ, ਜਿੰਨੀ ਦੇਰ ਗੁਰੂ ਉਹਨੂੰ ਬਲ ਬਖਸ਼ਦੇ ਰਹੇ ਵੈਰੀਆਂ ਦੇ ਨਾਲ ਜੂਝ ਕੇ ਸ਼ਹਾਦਤ ਪ੍ਰਾਪਤ ਕਰਦਾ ਜਾਂਦਾ ਰਿਹਾ। ਜਦੋਂ ਦੋ ਕੁ ਸਿੰਘ ਰਹਿ ਗਏ ਨੇ, ਉਹ ਫਿਰ ਸ੍ਰੀ ਸਾਹਿਬਾਂ ਸੂਤ ਕੇ ਖਿੱਚ ਕੇ ਮਿਆਨਾ ਚੋਂ ਚਮਕੌਰ ਦੀ ਗੜੀ ਦੀਆਂ ਕੰਧਾਂ 'ਤੇ ਖਲੋ ਗਏ ਹੈ, ਜਿਹੜਾ ਨੇੜੇ ਆਉਂਦਾ ਉਹਦੇ ਸੱਥਰ ਵਛਾਈ ਜਾਂਦੇ ਨੇ। ਆਖਰ ਵੈਰੀਆਂ ਨੇ ਹਮਲਾ ਕਰਕੇ ਇਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਹੈ, ਅਤੇ ਜਿਸ ਪਿਆਰੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਗੀ ਤੋੜਾ ਬਖਸ਼ਿਸ਼ ਕੀਤਾ ਸੀ ਉਹਦਾ ਸੀਸ ਇਹਨਾਂ ਨੇ ਕਿਰਪਾਨ ਦੇ ਨਾਲ ਕੱਟ ਲਿਆ ਹੈ। ਕਿਰਪਾਨ ਨਾਲ ਕੱਟ ਕੇ ਉਸ ਸੀਸ ਨੂੰ ਇਹ ਲੈ ਗਏ ਨੇ ਪਿੱਛੇ ਕਮਾਂਡ ਕਰ ਰਹੇ ਸੂਬਾ ਸਰਹੰਦ ਵਜ਼ੀਰ ਖਾਨ ਦੇ ਕੋਲ, ਅਤੇ ਕਹਿੰਦੇ ਆਵੇ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਆਏ ਹਾਂ, ਉਹਦਾ ਸੀਸ ਲੈ ਆਏ ਹਾਂ। ਸੂਬਾ ਸਰਹੰਦ ਨੇ ਨੀਝ ਨਾਲ ਦੇਖਿਆ ਅਤੇ ਦੇਖ ਕੇ ਉਸੇ ਵੇਲੇ ਹੀ ਸ਼ੱਕ ਦੇ ਵਿੱਚ ਸਿਰ ਫੇਰ ਦਿੱਤਾ, ਕਹਿੰਦਾ ਨਹੀਂ, ਲੱਗਦਾ ਏ ਕਿ ਗੁਰੂ ਫੇਰ ਵੀ ਸਾਨੂੰ ਹੁਣ ਫੇਰ ਧੋਖਾ ਦੇ ਗਿਆ ਹੈ। ਇੰਨਾ ਵੱਡਾ ਕਤਲੇਆਮ ਆਪਾਂ ਕਰਵਾਇਆ, ਇੰਨਾ ਖਰਚ ਕੀਤਾ, ਇੰਨਾ ਕਸ਼ਟ ਕੀਤਾ, ਲੱਗਦਾ ਗੁਰੂ ਗੋਬਿੰਦ ਸਿੰਘ ਦਾ ਸੀਸ ਨਹੀਂ ਹੈ। ਜਿਹੜੇ ਇਸਲਾਮ ਫੌਜ ਦੇ ਮੁਖਬਰ ਅਤੇ ਸੂਹੀਏ ਸਨ, ਜਿਹੜੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦੀਵਾਨ ਵਿੱਚ ਜਾ ਕੇ ਬਹਿ ਜਾਂਦੇ ਹੁੰਦੇ ਸੀ, ਕਈ ਕਈ ਘੰਟੇ ਗੁਰੂ ਗੋਬਿੰਦ ਸਿੰਘ ਜੀ ਵੱਲ ਤੱਕਦੇ ਰਹਿੰਦੇ ਹੁੰਦੇ ਸੀ, ਉਹਨਾਂ ਨੂੰ ਬੁਲਾਇਆ ਗਿਆ ਕਿ ਪਹਿਚਾਣ ਕਰੋ ਇਹ ਗੁਰੂ ਗੋਬਿੰਦ ਸਿੰਘ ਦਾ ਸੀਸ ਹੈ। ਉਹਨਾਂ ਨੇ ਆ ਕੇ ਦੇਖ ਕੇ ਉਹਨਾਂ ਨੇ ਸਿਰ ਫੇਰ ਦਿੱਤਾ, ਕਹਿੰਦੇ ਜਾ ਪਨਾਹ, ਇਹ ਗੁਰੂ ਗੋਬਿੰਦ ਸਿੰਘ ਦਾ ਸੀਸ ਨਹੀਂ, ਇਹ ਕਿਸੇ ਉਹਦੇ ਪਿਆਰੇ ਸਿੱਖ ਦਾ ਸੀਸ ਹੈ। ਖਿਜਿਆ ਹੋਇਆ, ਖਪਿਆ ਹੋਇਆ ਸੂਬਾ ਸਰਹੰਦ ਇੱਕ ਸਿਰਫ ਫੌਜ ਦੀ ਟੁਕੜੀ ਇੱਥੇ ਬਿਠਾ ਕੇ, ਬਾਕੀ ਆਪਣੀ ਫੌਜ ਲੈ ਕੇ ਇਹ ਵਾਪਸ ਸਰਹੰਦ ਚਲਾ ਗਿਆ। ਉਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਚੱਲਦੇ ਚੱਲਦੇ ਰਾਤ ਨੂੰ ਜਦੋਂ ਉਧਰੋਂ ਦਿਨ ਦਾ ਚੜ੍ਹਾਓ ਨੇੜੇ ਹੋਇਆ ਪਿਆ, ਰਸਤੇ ਦੇ ਵਿੱਚ ਦੋ ਗੁੱਜਰ ਅਲਫੂ ਅਤੇ ਗਰਾਮੂ, ਇਹਨਾਂ ਦੀ ਮੱਝ ਗਵਾਚੀ ਹੋਈ ਸੀ, ਇਹ ਮੱਝ ਲੱਭਦੇ ਫਿਰ ਰਹੇ ਸਨ। ਇੱਕ ਨੇ ਦੇਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਛਾਣ ਲਿਆ ਅਤੇ ਕਹਿੰਦਾ ਵੀ ਇਹ ਮੜੇਲਾ ਗੁਰੂ ਜਾ ਰਿਹਾ, ਮੜੇਲਾ ਗੁਰੂ, ਉਹਨਾਂ ਦੀ ਬੋਲੀ 'ਚ ਮੜੇਲਾ ਦਾ ਅਰਥ ਸੀ ਲੜਾਕਾ ਗੁਰੂ। ਮਹਾਰਾਜ ਪਾਤਸ਼ਾਹ ਉਹਨੂੰ ਕੋਲ ਬੁਲਾ ਕੇ ਕਹਿੰਦੇ ਹੈ ਕਿ ਸਾਡੇ 'ਤੇ ਸਮਾਂ ਜਿਹੜਾ ਹੈ ਉਹ ਬੜਾ ਇਸ ਵਕਤ ਜੰਗ ਯੁੱਧ ਦਾ ਸੰਕਟਮਈ ਸਮੇਂ 'ਚੋਂ ਲੰਘ ਰਹੇ ਹੈ, ਰੌਲਾ ਨਾ ਪਾ। ਮਹਾਰਾਜ ਜੀ ਨੇ ਇੱਕ ਕਮਰ ਕੱਸੇ 'ਚੋਂ ਕਟਾਰ ਕੱਢ ਕੇ ਦਿੱਤੀ ਅਤੇ ਉਹ ਕਟਾਰ ਦੀ ਮੁੱਠੀ ਦੇ ਵਿੱਚ ਹੀਰਾ ਜੜਿਆ ਹੋਇਆ ਸੀ। ਮਹਾਰਾਜ ਕਹਿੰਦੇ ਆ ਮਹਿੰਗਾ ਸ਼ਸਤਰ ਤੈਨੂੰ ਅਸੀਂ ਬਖਸ਼ਿਸ਼ ਵਜੋਂ ਦੇ ਰਹੇ ਹਾਂ, ਅਤੇ ਚੁੱਪ ਕਰ ਜਾ, ਕਿਸੇ ਨੂੰ ਦੱਸੀ ਨਾ, ਸਾਡੇ ਬਾਰੇ ਰੌਲਾ ਨਾ ਪਾ। ਮਹਾਰਾਜ ਜੀ ਦੇ ਕੋਲੋਂ ਇਹ ਸ਼ਸਤਰ ਵੀ ਲੈ ਲਿਆ, ਪਰੇ ਜਾ ਕੇ ਦੂਸਰੇ ਗੁੱਜਰ ਦੇ ਨਾਲ ਫਿਰ ਰੌਲਾ ਪਾਉਣ ਲੱਗ ਗਿਆ। ਉਹ ਦੂਜਾ ਗੁੱਜਰ ਕਹਿੰਦਾ ਨਹੀਂ, ਉਹ ਗੁਰੂ ਨਹੀਂ ਹੋਣਾ, ਉਹਨੂੰ ਤਾਂ ਚਮਕੌਰ ਸਾਹਿਬ ਵਿੱਚ ਘੇਰਿਆ 10 ਲੱਖ ਫੌਜ ਨੇ। ਇਹ ਅਲਫੂ ਗੁੱਜਰ ਜਿਹੜਾ ਇਹ ਕਹਿੰਦਾ ਉਹੋ ਹੀ ਆਵੇ, ਮੈਨੂੰ ਕਟਾਰ ਦੇ ਕੇ ਗਿਆ, ਕਹਿੰਦਾ ਬੜਾ ਡਰਿਆ ਹੋਇਆ ਇਸ ਵਕਤ। ਜਦੋਂ ਇਉਂ ਜਾ ਕੇ ਫਿਰ ਗੱਲਾਂ ਕਰਦਾ, ਮਹਾਰਾਜ ਕਹਿੰਦੇ ਇੱਕ ਗੱਲ ਹੋਰ ਸੁਣ ਜਾਈ, ਇੱਕ ਮਿੰਟ ਆਵੀਂ। ਜਦੋਂ ਕੋਲ ਆਇਆ, ਮਹਾਰਾਜ ਜੀ ਨੇ ਕੱਢ ਕੇ ਥੱਪੜ ਉਹਦੇ ਮੂੰਹ 'ਤੇ ਕੱਸ ਕੇ ਮਾਰਿਆ। ਮਹਾਰਾਜ ਕਹਿੰਦੇ ਸਾਡੀ ਬਖਸ਼ਿਸ਼ ਲੈ ਕੇ ਤੈਨੂੰ ਪਚੀ ਨਹੀਂ, ਤੈਨੂੰ ਗੁਰੂ ਦੀ ਬਖਸ਼ਿਸ਼ ਦੀ ਕਦਰ ਨਹੀਂ। ਖੱਬੇ ਹੱਥ ਨਾਲ ਮਹਾਰਾਜ ਨੇ ਕਟਾਰ ਖੋਲੀ, ਪਾਤਸ਼ਾਹ ਕਹਿੰਦੇ ਜਾ ਵਗ ਜਾ। ਉਹ ਮਗਰੋਂ ਬੋਲਣ ਦੀ ਕੋਸ਼ਿਸ਼ ਕਰਦਾ, ਹੁਣ ਉਹਦੇ ਕੋਲੋਂ ਬੋਲਿਆ ਹੀ ਨਹੀਂ ਜਾਂਦਾ, ਉਹਦੀ ਜ਼ਬਾਨ ਗੁੰਗੀ ਹੋ ਗਈ। ਦਸਮ ਪਿਤਾ ਮਹਾਰਾਜ ਪਾਤਸ਼ਾਹ ਜੀ ਦੋਨੇ ਤਰ੍ਹਾਂ ਦੀ ਮਾਰ ਖਾ ਬੈਠਾ। ਪੀਰਾਂ ਦੀਆਂ ਦੋ ਤਰ੍ਹਾਂ ਦੀਆਂ ਮਾਰਾਂ ਹੁੰਦੀਆਂ, ਇੱਕ ਅਧਿਆਤਮਕ ਮਾਰ ਹੁੰਦੀ, ਇੱਕ ਹੱਥ ਦੀ ਮਾਰ ਹੁੰਦੀ। ਹੱਥ ਦੀ ਮਾਰ ਵੀ ਖਾ ਬੈਠਾ, ਅਧਿਆਤਮਕ ਮਾਰ ਵੀ ਖਾ ਬੈਠਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲਦੇ ਚੱਲਦੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਜਾ ਪਹੁੰਚੇ ਹਨ। ਇੱਥੇ ਗੁਲਾਬੇ ਅਤੇ ਪੰਜਾਬੇ ਦਾ ਖੂਹ ਹੈ, ਉੱਥੇ ਪੁਰਾਣੀਆਂ ਟਿੰਡਾਂ ਬਦਲਣ ਦੇ ਵਾਸਤੇ ਇੱਕ ਦੋ ਹੋਰ ਵੀ ਪਈਆਂ ਹੋਈਆਂ, ਉੱਥੋਂ ਇੱਕ ਟਿੰਡ ਚੁੱਕੀ ਹੈ। ਬੇਰੀਆਂ ਦੇ ਝਾੜ ਹਨ, ਉਹਨਾਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਸੀਸ ਦੇ ਥੱਲੇ ਉਹ ਟਿੰਡ ਰੱਖ ਕੇ ਅਤੇ ਮਹਾਰਾਜ ਜੀ ਛਾਤੀ ਅਤੇ ਸ੍ਰੀ ਸਾਹਿਬ ਰੱਖ ਲਈ ਆਰਾਮ ਕਰਨ ਲੱਗ ਗਏ, ਬਾਜਾਂ ਵਾਲੇ ਆਰਾਮ ਕਰਨ ਲੱਗ ਗਏ। ਹੁਣ ਜਿਹੜਾ ਮਾਛੀਵਾੜੇ ਦੇ ਜੰਗਲ ਵਿੱਚ ਇੱਕ ਸ਼ਬਦ ਉਚਾਰਿਆ ਨਾ, ਉਹ ਹੁਣ ਵੱਖ ਵੱਖ ਵਿਦਵਾਨਾਂ ਨੇ ਕਿਆਸ ਕਿਆਂ ਲਾਈਆਂ ਕਿ ਉਹ ਸ਼ਬਦ ਕਿਸ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ ਸੁਨੇਹਾ ਭੇਜਿਆ ਕਿਹਦੀ ਜਾ ਰਿਹਾ ਹੈ। ਸੁਨੇਹਾ ਤਾਂ ਜਾ ਰਿਹਾ ਹੈ ਮਿੱਤਰ ਪਿਆਰੇ ਨੂੰ, ਪਰ ਕਹਿੰਦੇ ਨੇ ਹਾਲ ਮੁਰੀਦਾਂ ਦਾ ਕਹਿਣਾ ਕਿਹਨੂੰ ਕਹਿ ਰਹੇ ਨੇ, ਵੀ ਕਹਿਣਾ ਸੁਣਿਆ ਦੇਵੀ ਜਾ ਕੇ ਕਿਹਨੂੰ ਕਹਿ ਰਹੇ ਆ। ਫਿਰ ਗੁਰੂ ਕੀਆਂ ਸਿੱਖਾਂ ਨੇ ਇਹਦੀ ਖੋਜ ਜਿਹੜੀ ਉਹ ਕੱਢ ਲਈ, ਭਈ ਅੰਮ੍ਰਿਤ ਵੇਲੇ ਮਹਾਰਾਜ ਉੱਥੇ ਸੁੱਤੇ ਪਏ ਨੇ, ਰਾਤ ਦੇ ਥੱਕਿਆ ਸਰੀਰ ਆਏ ਨੇ, ਜਿਹੜੇ ਮਗਰ ਭਾਈ ਸੰਤ ਸਿੰਘ ਤੇ ਹੋਰ ਸਿੰਘ ਜਿਹੜੇ ਗੜੀ ਦੇ ਵਿੱਚ ਅਜੇ ਸ਼ਹੀਦ ਨਹੀਂ ਸਨ ਹੋਏ, ਉਹ ਅਗਲੀ ਸਵੇਰ ਨੂੰ ਸ਼ਹੀਦ ਹੋ ਗਏ ਸੀ। ਥੋੜੀ ਜਿਹੀ ਲੋੜ ਲੱਗਣ ਤੋਂ ਹੀ ਉਹ ਸ਼ਹਾਦਤਾਂ ਪ੍ਰਾਪਤ ਕਰ ਗਏ ਸੀ। ਉਹਨਾਂ ਦੀਆਂ ਰੂਹਾਂ ਜਦੋਂ ਸੱਚਖੰਡ ਨੂੰ ਚੱਲੀਆਂ ਤੇ ਉਹਨਾਂ ਦੀਆਂ ਰੂਹਾਂ ਆਈਆਂ, ਉਹਨਾਂ ਨੇ ਆਖਿਆ ਵੀ ਦਸਮ ਪਿਤਾ ਜੀ ਨੂੰ ਫਤਿਹ ਬੁਲਾ ਚੱਲੀਏ, ਦਸਮ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਵਿੱਚ ਨੇ, ਚਲੋ ਉਹਨਾਂ ਨੂੰ ਫਤਿਹ ਬੁਲਾ ਚੱਲੀਏ, ਫਿਰ ਸੱਚਖੰਡ ਨੂੰ ਚੱਲਦੇ ਹਾਂ। ਜਦੋਂ ਉਹਨਾਂ ਸੂਰਮਿਆਂ ਦੀਆਂ ਰੂਹਾਂ ਆਈਆਂ ਨੇ ਕਿ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਧਰਮ ਯੁੱਧ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰ ਆਏ ਹਾਂ, ਜਦ ਤੱਕ ਮਹਾਰਾਜ ਇਸ ਪੰਜ ਭੂਤਕ ਠੀਕਰੇ 'ਚ ਸਵਾਸ ਚੱਲਦੇ ਰਹੇ ਹੈ, ਤੁਹਾਡੀ ਕਿਰਪਾ ਦੇ ਨਾਲ ਦੁਸ਼ਮਣ ਨੂੰ ਗੜੀ ਦੇ ਨੇੜੇ ਨਹੀਂ ਆਉਣ ਦਿੱਤਾ, ਪਰ ਹੁਣ ਇਹ ਠੀਕਰੇ ਭੱਜ ਗਏ ਨੇ, ਉੱਥੇ ਪਏ ਨੇ, ਹੁਣ ਅਸੀਂ ਚੱਲੇ ਸੱਚਖੰਡ ਨੂੰ ਚੱਲੇ ਹਾਂ। ਉਦੋਂ ਦਸ਼ਮੇਸ਼ ਪਿਤਾ ਮਹਾਰਾਜ ਨੇ ਫਿਰ ਅਕਾਲ ਪੁਰਖ ਨੂੰ ਇੱਕ ਸੁਨੇਹਾ ਭੇਜਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੁਰੀਦ ਸੇਵਕ ਨੂੰ ਆਖਿਆ ਜਾਂਦਾ। ਦਸਮ ਪਿਤਾ ਨੇ ਕਿਹਾ ਮੇਰੇ ਮਿੱਤਰ ਪਿਆਰੇ ਅਕਾਲ ਪੁਰਖ ਨੂੰ ਸਾਡਾ ਮੁਰੀਦਾਂ ਦਾ ਹਾਲ ਚਾਲ ਦੱਸ ਦੇਣਾ, ਭਈ ਹੇ ਪਰਮੇਸ਼ਰ ਤੇਰੇ ਭਾਣੇ ਦੇ ਵਿੱਚ ਖੁਸ਼ ਹਾਂ, ਕੋਈ ਦਿਲ ਦੇ ਵਿੱਚ ਉਜਰ ਨਹੀਂ, ਕੋਈ ਉਦਾਸੀ ਨਹੀਂ, ਕੋਈ ਉਲਾਮਾ ਨਹੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ, ਇਹਦੇ ਅਰਥ ਬਣਦੇ ਨੇ ਦਸਮ ਪਾਤਸ਼ਾਹ ਨੇ ਕਿਹਾ ਹੇ ਪ੍ਰਭੂ, ਜੇ ਤੇਰੇ ਤੋਂ ਕੋਈ ਬਿਨਾਂ ਜ਼ਿੰਦਗੀ ਜਿਉ ਰਿਹਾ ਤੇ ਤੇਰੀ ਯਾਦ ਹਿਰਦੇ ਦੇ ਵਿੱਚ ਹੈ ਨਹੀਂ, ਤੇ ਮਹਾਰਾਜ ਭਾਵੇਂ ਆ ਮਹੀਨਾ ਚੱਲ ਰਿਹਾ ਇਹ ਪੋਹ ਦਾ, ਤੇ ਮੈਂ ਟਿੰਡ ਦਾ ਸਰਾਣਾ ਲੈ ਕੇ ਬਿਨਾਂ ਥੱਲੇ ਲੀੜਾ ਵਿਛਾਉਣ ਤੋਂ, ਬਿਨਾਂ ਉੱਪਰ ਕੰਬਲ ਲੈਣ ਤੋਂ ਮਹਾਰਾਜ ਇੱਥੇ ਖੁਸ਼ ਹਾਂ, ਆਨੰਦ ਵਿੱਚ ਹਾਂ, ਪਰ ਤੁਧ ਬਿਨ, ਜਿਹੜੇ ਤੇਰੇ ਤੋਂ ਬਿਨਾਂ ਜ਼ਿੰਦਗੀ, ਤੇਰੀ ਯਾਦ ਤੋਂ ਬਿਨਾਂ, ਤੇਰੇ ਨਾਮ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਦੇ, ਭਾਵੇਂ ਰਜਾਈਆਂ ਓੜ ਕੇ ਸੁੱਤੇ ਹੋਏ ਨੇ, ਮਹਾਰਾਜ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਉਹ ਤਾਂ ਰਜਾਈਆਂ ਦਾ ਓੜਨਾ ਵੀ ਇੱਕ ਰੋਗ ਹੈ, ਨਾਗ ਨਿਵਾਸਾਂ ਦੇ ਰਹਿਣਾ, ਜਿਵੇਂ ਸੱਪ ਲਾਗੇ ਪਏ ਹੋਣ ਤੇ ਉੱਥੇ ਕਿਸੇ ਨੂੰ ਸੌਣਾ ਪੈ ਜਾਏ, ਉਹ ਰਜਾਈਆਂ ਦੇ ਵਿੱਚ ਮਹਾਰਾਜ ਸੌਣਾ ਵੀ ਨਾਗਾਂ ਦੇ ਵਿੱਚ ਸੌਣ ਵਾਂਗ, ਉਹ ਚਿੰਤਾ ਦੇ ਵਿੱਚ ਹਨ, ਉਹ ਝੋਰਿਆਂ ਦੇ ਵਿੱਚ ਹਨ, ਉਹ ਦੁਖੀਏ ਹਨ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ, ਹੇ ਮਹਾਰਾਜ ਤੈਨੂੰ ਭੁਲਾ ਕੇ ਜਿਹੜੇ ਰਾਜੇ ਬਾਦਸ਼ਾਹ ਸੁਰਾਈਆਂ ਸ਼ਰਾਬ ਦੀਆਂ ਪੀਂਦੇ ਫਿਰਦੇ ਨੇ, ਜਾਂ ਠੰਡੇ ਪਾਣੀ ਦੀਆਂ ਸੁਰਾਈਆਂ ਪੀਂਦੇ ਫਿਰਦੇ ਨੇ, ਉਹਨਾਂ ਦੇ ਲਈ ਮਹਾਰਾਜ ਉਹ ਸੂਲ ਵਾਂਗ ਦੁੱਖਦਾਇਕ ਹਨ, ਜੇ ਤੇਰੀ ਯਾਦ ਉਹਨਾਂ ਦੇ ਮਨ ਵਿੱਚ ਹੈ ਨਹੀਂ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦੇ ਰਹਿਣਾ। ਮਹਾਰਾਜ ਨੇ ਕਿਹਾ ਸ਼ਹੀਦੋ ਸਿੰਘੋ, ਉਸ ਯਾਰੜੇ ਨੂੰ, ਵਾਹਿਗੁਰੂ ਅਕਾਲ ਪੁਰਖ ਨੂੰ ਸਾਡਾ ਇੱਕ ਸੁਨੇਹਾ ਦੇ ਦਿਓ ਕਿ ਤੇਰਾ ਪ੍ਰਭੂ ਜੀ ਬਖਸ਼ਿਆ ਹੋਇਆ ਏ ਮਾਛੀਵਾੜੇ ਦਾ ਦੱਬ ਕਾਈ ਦਾ ਸੱਥਰ ਜਿਹੜਾ ਇਹ ਬੜਾ ਚੰਗਾ ਲੱਗਦਾ ਹੈ, ਕਿਉਂਕਿ ਤੇਰੀ ਰਹਿਮਤ ਹੈ, ਤੇਰੀ ਦਇਆ ਹੈ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦੇ ਰਹਿਣਾ। ਇਹ ਉਹਨਾਂ ਸ਼ਹੀਦਾਂ ਦੇ ਰਾਹੀਂ ਦਸਮ ਪਿਤਾ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਇਹ ਸੁਨੇਹਾ ਭੇਜਿਆ। ਇਸ ਤੋਂ ਅਗਾਂਹ ਸਾਧ ਸੰਗਤ ਜੀ ਬੇਅੰਤ ਇਤਿਹਾਸ ਬਾਜਾਂ ਵਾਲੇ ਸਤਿਗੁਰੂ ਮਹਾਰਾਜ ਦਾ, ਬਾਜਾਂ ਵਾਲੇ ਸਤਿਗੁਰੂ ਜੀ ਦੇ ਗੁਣ, ਉਹਨਾਂ ਦੀ ਲੀਲਾ, ਉਹਨਾਂ ਦੇ ਚੋਜ, ਉਹਨਾਂ ਦੇ ਕੌਤਕ ਵਰਣਨ ਕਰਦਿਆਂ ਕਦੇ ਖਤਮ ਨਹੀਂ ਹੋ ਸਕਦੇ। ਵਰਣਨ ਕਰਨ ਵਾਲੇ ਦੀ ਉਮਰ ਤੇ ਖਤਮ ਹੋ ਜਾਂਦੀ ਹੈ, ਪਰ ਦਸਮ ਪਿਤਾ ਜੀ ਦੇ ਚੋਜ, ਉਹਨਾਂ ਦੇ ਗੁਣ ਉਹ ਸੰਪੂਰਨ ਰੂਪ ਵਿੱਚ ਵਰਣਨ ਨਹੀਂ ਕੀਤੇ ਜਾ ਸਕਦੇ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।